ਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤੈ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਔਰ ਦਸਾਂ ਪਾਤਸ਼ਾਹੀਆਂ ਦੇ ਆਤਮਕ ਜਾਗਦੇ ਸਰੂਪ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਹਾਜ਼ਰੀਆਂ ਭਰ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਸਤਿਗੁਰੂ ਗਰੀਬ ਨਵਾਜ ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਸਰਵਣ ਕਰ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਦਾ ਪਰਿਵਾਰ ਮਾਤਾ ਨਾਨਕੀ ਜੀ ਮਾਤ ਨਾਨਕੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਮਹਾਰਾਜ ਮੇਰਾ ਪੁੱਤਰ ਭੋਲਾ ਹੈ ਉਹਨੂੰ ਦੁਨੀਆਦਾਰੀ ਦਾ ਕੋਈ ਗਿਆਨ ਨਹੀਂ ਦੁਨੀਆਦਾਰੀ ਦੀ ਕਿਸੇ ਰੀਤ ਮਰਿਆਦਾ ਨੂੰ ਉਹ ਨਹੀਂ ਜਾਣਦਾ ਔਰ ਉਹ ਸਭ ਤੋਂ ਛੋਟੇ ਵੀ ਨੇ ਤੇ ਮਹਾਰਾਜ ਮੇਰਾ ਪੁੱਤਰ ਗੁਰਤਾ ਗੱਦੀ ਤੋਂ ਵਿਹੋਣਾ ਖਾਲੀ ਰਹਿ ਗਿਆ ਕਿਰਪਾ ਕਰੋ ਮੇਰੇ ਪੁੱਤਰ ਨੂੰ ਵੀ ਗੱਦੀ ਬਖਸ਼ ਆਪਣੇ ਤੁਲ ਗੁਰੂ ਬਣਾਓ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਨਾਨਕੀ ਜੀ ਕਿ ਮਹਾਰਾਜ ਅੱਗੇ ਮੇਰਾ ਪਹਿਲਾਂ ਵੱਡਾ ਪੁੱਤਰ ਸੀ ਅਟਲ ਰਾਏ ਉਹ ਵੀ ਤੁਹਾਡੇ ਬਚਨ ਮੰਨਦਾ ਹੋਇਆ ਆਪਣਾ ਸਰੀਰ ਤਿਆਗ ਗਿਆ ਤੇ ਮੈਨੂੰ ਜਾਪਦਾ ਕਿ ਤੁਹਾਡੇ ਦੂਜੇ ਪੁੱਤਰ ਦੀ ਵੀ ਸ਼ਾਇਦ ਇਹੀ ਹਾਲਤ ਹੋਵੇਗੀ ਜੇ ਤੁਸੀਂ ਸਾਨੂੰ ਕੁਝ ਨਾ ਦਿੱਤਾ ਤੇ ਮਹਾਰਾਜ ਇਹ ਨਹੀਂ ਕਿ ਅਸੀਂ ਤੁਹਾਡੇ ਜਾਣ ਤੋਂ ਬਾਅਦ ਮਰਾਂਗੇ ਅੱਜ ਹੀ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਤੁਹਾਡੇ ਤੋਂ ਪਹਿਲਾਂ ਅਸੀਂ ਵੀ ਪ੍ਰਾਣ ਤਿਆਗ ਦੇਣੇ ਨੇ ਕਿਉਂਕਿ ਤੁਹਾਡੇ ਤੋਂ ਬਾਅਦ ਸ਼ਰੀਕਾਂ ਅੱਗੇ ਹੱਥ ਕੱਢ ਕੇ ਮੰਗ ਕੇ ਖਾਣਾ ਉਹ ਅਸੀਂ ਨਹੀਂ ਖਾ ਸਕਾਂਗੇ ਤੇਗ ਬਹਾਦਰ ਜੀ ਆਪਣਾ ਇਹ ਨਿਰਾਦਰ ਨਹੀਂ ਸਹਾਰ ਸਕਣਗੇ ਜਦੋਂ ਮਾਤਾ ਨਾਨਕੀ ਨੇ ਇਸ ਤਰ੍ਹਾਂ ਰੋ ਕੇ ਕਗਿਆ ਕੇ ਬੇਨਤੀ ਕੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਤੁਸੀਂ ਕਾਇਲ ਕਰ ਦਿੱਤਾ ਹੈ ਪ੍ਰਸ਼ਾਦਾ ਛੱਕ ਕੇ ਹੱਥ ਪੂੰਝ ਰਹੇ ਸੀ ਰੁਮਾਲ ਨਾਲ ਉਹ ਰੁਮਾਲ ਮਾਤਾ ਨਾਨਕੀ ਦੀ ਝੋਲੀ ਚ ਪਾ ਕੇ ਕਹਿੰਦੇ ਆਹ ਲੈ ਫੜ ਗੁਰਤਾ ਪਰ ਹੁਣ ਯਾਦ ਰੱਖੀ ਇਸ ਗੁਰਤਾ ਨੂੰ ਪ੍ਰਾਪਤ ਕਰਨ ਦੇ ਨਾਲ ਨਾਲ ਹੁਣ ਬੜੀਆਂ ਸਮੱਸਿਆਵਾਂ ਵੀ ਆਉਣਗੀਆਂ ਸ੍ਰੀ ਤੇਗ ਬਹਾਦਰ ਜੀ ਨੂੰ ਆਪਣੇ ਸਰੀਰ ਤੇ ਬੜੇ ਭਾਰੀ ਕਸ਼ਟ ਝੱਲਣੇ ਪੈਣਗੇ ਤੁਹਾਡਾ ਪੋਤਰਾ ਹੋਵੇਗਾ ਉਹਦੀ ਜ਼ਿੰਦਗੀ ਵੀ ਬੜੀ ਸੰਘਰਸ਼ਮਈ ਹੋਵੇਗੀ ਇਹ ਬਚਨ ਕਹਿ ਕੇ ਉਹ ਰੁਮਾਲ ਮਾਤਾ ਦੀ ਝੋਲੀ ਚ ਪਾ ਦਿੱਤਾ ਹੈ ਮਾਤਾ ਜੀ ਉਹ ਰੁਮਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਨੇ ਆ ਕੇ ਨੌਵੇਂ ਪਾਤਸ਼ਾਹ ਜੀ ਨੂੰ ਦੱਸਿਆ ਹੈ ਪਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਅਡੋਲ ਉਸੇ ਤਰ੍ਹਾਂ ਬੈਠੇ ਰਹੇ ਜਿਨ੍ਹਾਂ ਨੂੰ ਨਾ ਹਰਖ ਹੈ ਨਾ ਸੋਗ ਹੈ ਨਾ ਇਹ ਬਿਰਤੀ ਹੈ ਕਿ ਸਾਡਾ ਸਤਿਕਾਰ ਹੋ ਰਿਹਾ ਤੇ ਨਾ ਹੀ ਇਸ ਪਾਸੇ ਧਿਆਨ ਹੈ ਕਿ ਸਾਡਾ ਅਨਾਦਰ ਹੋ ਰਿਹਾ ਜਿਹੜੀ ਅਵਸਥਾ ਨੌਵੇਂ ਪਾਤਸ਼ਾਹ ਨੇ ਦੱਸੀ ਹੈ ਨਾ ਸ਼ਬਦ ਵਿੱਚ ਸੂਰਤ ਰਾਗ ਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਦਰਅਸਲ ਇਹ ਅਵਸਥਾ ਨੌਵੇਂ ਪਾਤਸ਼ਾਹ ਨੇ ਆਪਣੀ ਖੁਦ ਦੀ ਅਵਸਥਾ ਦੱਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਅੰਦਰ ਦੀ ਅਵਸਥਾ ਦੱਸੀ, ਉਸ ਪਰਮ ਪਦਵੀ ਦੀ ਤੁਰਿਆ ਅਵਸਥਾ ਤੱਕ ਸਤਿਗੁਰਾਂ ਦੀ ਸੁਰਤ ਪਹੁੰਚੀ ਹੋਈ ਹੈ। ਆਓ ਇਧਰ, ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲੀਲਾ ਵਰਤਾ ਰਹੇ ਨੇ, ਸੱਚਖੰਡ ਜਾਣ ਦੀਆਂ ਤਿਆਰੀਆਂ ਸਤਿਗੁਰਾਂ ਕਰ ਲਈਆਂ, ਕਮਰ ਕੱਸੇ ਕਰ ਲਏ ਨੇ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ, ਗੁਰੂ ਚਰਨਾਂ ਵਿਚ ਆਪਣੀ ਹਾਜ਼ਰੀ ਲਵਾਉਂਦਿਆਂ ਹੋਇਆ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੁਏਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਦੀਦੇ ਕਰ ਬਰਸਾਰ,
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਵਰ ਦਿੱਤੇ ਨੇ। ਮਾਤਾ ਮਰਵਾਈ ਦੀ ਬੇਨਤੀ ਸੁਣ ਕੇ ਬਾਬੇ ਸੂਰਜਮੱਲ ਨੂੰ ਵਰ ਦਿੱਤੇ ਨੇ, ਮਾਤਾ ਨਾਨਕੀ ਦੀ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦਾ ਬਚਨ ਕੀਤਾ। ਇਹ ਤਾਂ ਸਤਿਗੁਰਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਵਰ ਦੇ ਦੇ ਕੇ ਨਿਵਾਜਿਆ ਹੈ।
ਕੀਨ ਬਿਲੰਦ ਆਨੰਦ ਜੁਗ ਆਪਣੋ ਸਰਬ ਪਰਿਵਾਰ,
ਇਹਨੇ ਆਪਣਾ ਸਾਰਾ ਪਰਿਵਾਰ ਆਨੰਦ ਸਹਿਤ ਕਰ ਦਿੱਤਾ। ਹੁਣ ਪਹਿਲਾਂ ਤਾਂ ਸਾਰੇ ਪਰਿਵਾਰ ਦੇ ਅੰਦਰ ਕੁਝ ਖਲਬਲੀ ਮਚ ਗਈ ਸੀ, ਉਨ੍ਹਾਂ ਅੰਦਰ ਘਬਰਾਹਟ ਪੈਦਾ ਹੋ ਗਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸਾਡਾ ਕੀ ਬਣੇਗਾ, ਸਾਡੀ ਪੂਜਾ ਕੌਣ ਕਰੇਗਾ, ਸਾਡਾ ਗੁਜਰਾਨ ਕਿਵੇਂ ਚੱਲੇਗਾ, ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕੀ ਹੋਵੇਗਾ। ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਵਰਦਾਨ ਦਿੱਤੇ, ਉਸ ਵਕਤ ਸਾਰਿਆਂ ਦੇ ਹਿਰਦੇ ਚ ਆਨੰਦ ਦੀ ਅਵਸਥਾ ਬਣ ਗਈ, ਸਾਰਿਆਂ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ।
ਕਿਉਂ ਪਈ ਗੁਰ ਤਨ ਤਜਬੇ ਕੋ ਬਦ ਰੋਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਜਣ ਦਾ ਰੋਲਾ ਚਾਰੇ ਪਾਸੇ ਪੈ ਗਿਆ। ਹਰ ਜਗ੍ਹਾ ਤੇ ਗੱਲ ਪਸਰ ਗਈ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗ ਦੇਣਾ, ਇਹ ਰੌਲਾ ਚਾਰੇ ਪਾਸੇ ਹੋਇਆ ਹੈ।
ਮਿਲ ਮਿਲ ਕਰੈ ਬੈਤ ਬਹੁਤ ਥੋੜਾ,
ਮਿਲ ਮਿਲ ਕੇ ਸਿੱਖ ਬਹੁਤ ਥਾਵਾਂ ਤੇ ਇਕੱਠੇ ਹੋ ਹੋ ਕੇ ਆਪੋ ਵਿਚ ਗੱਲਾਂ ਕਰਦੇ ਨੇ, ਸਿੱਖ ਆਪਸ ਵਿਚ ਕਈ ਪ੍ਰਕਾਰ ਦੇ ਬਚਨ ਕਰਦੇ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਜਣ ਦੀਆਂ ਗੱਲਾਂ ਕਰਦੇ ਹਨ।
ਆਪ ਅਛਤੀ ਸਭ ਸਮਝਾਏ,
ਕਹਿੰਦੇ ਵੇਖੋ ਜੀ ਸਤਿਗੁਰੂ ਜੀ ਨੇ ਆਪਣੇ ਹੁੰਦਿਆਂ ਹੀ ਸਭ ਕੁਝ ਸਮਝਾ ਦਿੱਤਾ, ਆਪਣੇ ਹੁੰਦਿਆਂ ਆਪਣੇ ਸਰੀਰ ਕਰਕੇ ਹੁੰਦਿਆਂ ਸਾਰੀ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਝਾ ਦਿੱਤੀ ਹੈ।
ਜਥਾ ਯੋਗ ਪਦ ਕੋ ਗਨ ਪਾਏ,
ਜਥਾ ਯੋਗ ਸਾਰਿਆਂ ਨੂੰ ਪਦਵੀਆਂ ਦੀ ਪ੍ਰਾਪਤੀ ਹੋ ਗਈ, ਸਾਰਿਆਂ ਨੂੰ ਮਹਾਰਾਜ ਜੀ ਨੇ ਬੜੀਆਂ ਬੜੀਆਂ ਪਦਵੀਆਂ ਦੀ ਦਾਤ ਦਿੱਤੀ। ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਵਿਚ ਆਇਆ ਸਭ ਨੂੰ ਪਰਮ ਪਦਵੀ ਦੀ ਦਾਤ ਦਿੱਤੀ। ਜੇ ਬਾਬਾ ਸੂਰਜਮੱਲ ਜੀ ਨੇ ਬੇਨਤੀ ਕੀਤੀ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਏ, ਹੋਰ ਵੀ ਜਿੰਨੇ ਗੁਰਸਿੱਖ ਮਾਈ ਭਾਈ ਜਿਹੜੇ ਜਿਹੜੇ ਵੀ ਸਤਿਗੁਰਾਂ ਦੇ ਚਰਨਾਂ ਵਿਚ ਆਏ ਉਨ੍ਹਾਂ ਸਭ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਰਮ ਪਦਵੀ ਦਾ ਧਾਰਨੀ ਬਣਾਇਆ, ਐਸੀ ਪਦਵੀ ਦੀ ਦਾਤ ਦਿੱਤੀ ਹੈ ਜਿਸ ਪਦਵੀ ਨੂੰ ਤੁਰਿਆ ਪਦ ਕਹਿੰਦੇ ਹਨ।
ਹਿਰਦਾ ਸ਼ਾਂਤ ਬਰ ਲੈ ਕਰ ਹੋਵਾ,
ਹਿਰਦਾ ਸਾਰਿਆਂ ਦੇ ਹਿਰਦੇ ਸਤਿਗੁਰਾਂ ਦੇ ਕੋਲੋਂ ਵਰ ਲੈ ਕੇ ਸ਼ਾਂਤ ਹੋ ਗਏ ਨੇ, ਸਾਰਿਆਂ ਦੇ ਮਨ ਗੁਰੂ ਸਾਹਿਬ ਜੀ ਦੇ ਕੋਲੋਂ ਵਰਦਾਨ ਪ੍ਰਾਪਤ ਕਰਕੇ ਸ਼ਾਂਤ ਹੋਏ ਹਨ।
ਤਉ ਚਲਨ ਗੁਰ ਕੋ ਠਿਗ ਜੁਵਾ,
ਫਿਰ ਵੀ ਗੁਰਸਿੱਖਾਂ ਦੇ ਮਨਾਂ ਵਿਚ ਇੱਛਾ ਹੈ ਕਿ ਸਤਿਗੁਰੂ ਜੀ ਨੇ ਪਰਲੋਕ ਗਮਨ ਕਰਨਾ ਹੈ ਤੇ ਅਸੀਂ ਸਤਿਗੁਰਾਂ ਦੇ ਕੋਲ ਚੱਲੀਏ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚੱਲੀਏ, ਅੰਤਲੇ ਸਮੇਂ ਦੇ ਜਿਹੜੇ ਉਨ੍ਹਾਂ ਦੇ ਦਰਸ਼ਨ ਹਨ ਉਹ ਖੁੱਲੇ ਦਰਸ਼ਨ ਪ੍ਰਸੰਨ ਕਰ ਲਈਏ।
ਪਰ ਉਹ ਸਰਬ ਪਰਿਵਾਰ ਖਬਾਰੋ,
ਸਾਰੇ ਪਰਿਵਾਰ ਦੇ ਵਿਚ ਵੀ ਖੁਬਾਰ ਹੈ, ਹਾਲਾਂਕਿ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਸਤਿਗੁਰਾਂ ਨੇ ਵਰ ਦੇ ਦਿੱਤੇ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਵੈਕੁੰਠ ਧਾਮ ਨੂੰ ਚੱਲੇ ਨੇ, ਇਸ ਗੱਲ ਦਾ ਸੋਗ ਵੀ ਹੈ, ਇਸ ਗੱਲ ਦਾ ਬੜਾ ਵੱਡਾ ਡਾਢਾ ਦੁੱਖ ਵੀ ਹੈ ਸਾਰੇ ਪਰਿਵਾਰ ਦੇ ਅੰਦਰ। ਮਾਤਾ ਮਰਵਾਈ ਦਾ ਮਨ ਦੁਖੀ ਹੈ, ਮਾਤਾ ਨਾਨਕੀ ਜੀ ਦਾ ਹਿਰਦਾ ਵੀ ਦੁਖੀ ਹੈ, ਬਾਬਾ ਸੂਰਜਮੱਲ ਬਾਬਾ ਅਣੀ ਰਾਏ ਜੀ ਹੋਣਾ ਦੇ ਹਿਰਦੇ ਵਿਚ ਵੀ ਵਿਰਾਗ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਵੀ ਉਸ ਗ੍ਰਹ ਨੂੰ ਚੇਤੇ ਕਰ ਰਿਹਾ। ਕਹਿੰਦੇ ਇਸ ਪ੍ਰਕਾਰ ਨਾਲ ਸਾਰਿਆਂ ਦੇ ਹਿਰਦੇ ਵਿਚ ਖੁਬਾਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਾਣ ਦਾ।
ਸੋਚਿਤ ਸੋਚਿਨ ਸੰਕਟ ਭਾਰੋ,
ਏਦਾਂ ਬਹੁਤ ਪ੍ਰਕਾਰ ਦੀਆਂ ਸੋਚਾਂ ਸੋਚਦੇ ਨੇ, ਔਰ ਕਈ ਪ੍ਰਕਾਰ ਦੀਆਂ ਸੋਚਾਂ ਸੋਚਦਿਆਂ ਹੋਇਆਂ ਸਾਰਿਆਂ ਦੇ ਮਨ ਵਿਚ ਬੜਾ ਵੱਡਾ ਸੰਕਟ ਹੈ, ਸਾਰਿਆਂ ਦੇ ਮਨ ਵਿਚ ਬੜਾ ਵੱਡਾ ਡਾਢਾ ਦੁੱਖ ਹੈ।
ਕਿਸ ਤੋਂ ਸੁਧ ਕਿਆ ਹੋਏ ਪਿਛਾਰੇ,
ਸਾਰੇ ਹੀ ਗੱਲਾਂ ਕਰਦੇ ਨੇ, ਕਹਿੰਦੇ ਕਿਸ ਨੂੰ ਖਬਰ ਹੈ ਗੁਰੂ ਸਾਹਿਬ ਤੋਂ ਪਿੱਛੋਂ ਕੀ ਹੋਵੇਗਾ।
ਉਤੋ ਸਮਰੱਥ ਲੇਤ ਸੰਭਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰੱਥ ਸਨ, ਜੇ ਕੋਈ ਵੀ ਸਮੱਸਿਆ ਆਉਂਦੀ ਸੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਸੰਭਾਲ ਲੈਂਦੇ ਸਨ। ਜੇ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਣੀ, ਕਿਸੇ ਪ੍ਰਕਾਰ ਦੀ ਕੋਈ ਅੜਚਣ ਆਉਣੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਮਰੱਥ ਸਨ, ਸਰਵ ਪ੍ਰਕਾਰ ਨਾਲ ਸੰਭਾਲਦੇ ਸਨ।
ਅਲਪ ਬੈਸ ਮੈਂ ਤਖਤ ਬਿਛਾਇਓ, ਅਪਰ ਨਹੀਂ ਕੋ ਵੱਡੇ ਆਇਓ।
ਪਰ ਹੁਣ ਵੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਨੂੰ, ਜਿਨ੍ਹਾਂ ਦੀ ਉਮਰ ਹਾਲੇ 13 ਸਾਲ ਦੀ ਹੈ, ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਤੇ ਬਿਠਾ ਕੇ ਗੁਰੂ ਬਣਾ ਦਿੱਤਾ ਹੈ, ਜਿਨ੍ਹਾਂ ਦੀ ਉਮਰ ਹਾਲੇ ਬਿਲਕੁਲ ਹੀ ਛੋਟੀ ਬੱਚਿਆਂ ਵਾਲੀ ਉਮਰ ਹੈ, ਹੋਰ ਕਿਸੇ ਵੱਡੇ ਨੂੰ ਮਹਾਰਾਜ ਜੀ ਨੇ ਵਡਿਆਈ ਨਹੀਂ ਦਿੱਤੀ, ਆਪਣੇ ਕਿਸੇ ਵੱਡੇ ਪੁੱਤਰ ਨੂੰ ਕੋਈ ਵਡਿਆਈ ਨਹੀਂ ਦਿੱਤੀ।
ਸ਼ਾਹ ਸੰਗ ਨੇ ਮੇਲ ਬਖੇੜਾ,
ਪਤਾ ਨਹੀਂ ਹੁਣ ਕੀ ਹੋਵੇਗਾ ਗੁਰੂ ਹਰਗੋਬਿੰਦ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ, ਕਿਉਂਕਿ ਉਧਰ ਬਾਦਸ਼ਾਹ ਦੇ ਨਾਲ ਬਖੇੜਾ, ਗੁਰੂ ਘਰ ਦਾ ਮੱਥਾ ਬਾਦਸ਼ਾਹ ਦੇ ਘਰ ਨਾਲ ਲੱਗਾ ਹੋਇਆ, ਬਾਦਸ਼ਾਹ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਹੋਇਆ ਸ਼ਾਹਜਹਾਨ ਨੇ।
ਸੋ ਪੁਰਸ਼ਾਰਥ ਕਰੇ ਬਡੇਰਾ,
ਬਾਦਸ਼ਾਹ ਤਾਂ ਆਪਣੇ ਵੱਲੋਂ ਬੜਾ ਪੁਰਸ਼ਾਰਥ ਕਰੇਗਾ, ਗੁਰੂ ਘਰ ਨੂੰ ਖਤਮ ਕਰਨ ਦੀਆਂ ਤਿਆਰੀਆਂ ਕਰੇਗਾ, ਉਹ ਗੁਰੂ ਘਰ ਨੂੰ ਨੀਵਾਂ ਕਰਨ ਦਾ ਯਤਨ ਕਰੇਗਾ, ਉਹ ਤਾਂ ਆਪਣੇ ਵੱਲੋਂ ਪਹਿਲਾਂ ਵੀ ਬੜੇ ਯਤਨ ਕਰ ਬੈਠਾ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਕੋਈ ਯਤਨ ਚੱਲਣ ਨਹੀਂ ਦਿੱਤਾ। ਪਰ ਹੁਣ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਪਰਲੋਕ ਗਮਨ ਕਰ ਗਏ ਤੇ ਉਨ੍ਹਾਂ ਤੋਂ ਬਾਅਦ ਬਾਦਸ਼ਾਹ ਨਾਲ ਮੱਥਾ ਕੌਣ ਲਾਏਗਾ, ਕਿਉਂਕਿ ਗੁਰੂ ਹਰ ਰਾਏ ਸਾਹਿਬ ਤਾਂ ਬਿਲਕੁਲ ਛੋਟੇ ਨੇ, ਇਹ ਤਾਂ ਹਾਲੇ ਬਿਲਕੁਲ ਬਾਲ ਅਵਸਥਾ ਵਿਚ ਬਾਲ ਰੂਪ ਹਨ।
ਇਤਿਆਦਕ ਬੋਰੇ ਵਿਚਾਰ,
ਇੱਦਾਂ ਬਹੁਤ ਸਾਰੇ ਸਿੱਖ ਆਪਣੇ ਮਨ ਹੀ ਮਨ ਕਈ ਪ੍ਰਕਾਰ ਦੀਆਂ ਵਿਚਾਰਾਂ ਵਿਚਾਰਦੇ ਨੇ, ਕਈ ਪ੍ਰਕਾਰ ਦੀਆਂ ਤਰਕਾਂ ਕੁਤਰਕਾਂ ਨੂੰ ਸੋਚਦੇ ਹਨ।
ਨਿਜ ਨਿਜ ਤਕੈ ਅਲੰਬ ਉਦਾਰ,
ਸਾਰੇ ਆਪਣਾ ਆਪਣਾ ਆਸਰਾ ਤੱਕਦੇ ਨੇ, ਸਾਰਿਆਂ ਨੂੰ ਆਪੋ ਆਪਣੇ ਆਸਰੇ ਦਾ ਫਿਕਰ ਹੈ।
ਇੱਕ ਦਿਨ ਨਰ ਸਰੂਪ ਤਰ ਆਏ, ਬੰਧਨ ਗੀਰ ਬਾਨ ਸਮਦਾਏ,
ਖਾਲਸਾ ਜੀ ਇੱਕ ਦਿਨ ਦਾ ਬਚਨ ਹੈ ਕਿ 33 ਕਰੋੜ ਦੇਵੀ ਦੇਵਤਿਆਂ ਵਿਚੋਂ ਜਿਹੜੇ ਮੁਖੀ ਦੇਵਤੇ ਨੇ, ਉਹ ਦੇਵਤਿਆਂ ਨੇ ਆਖਿਆ ਵੀ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਾ ਦੇ ਆਈਏ ਕਿ ਹੁਣ ਉਹ ਪਰਲੋਕ ਨੂੰ ਚੱਲਣ। ਤੋ ਜਿਹੜੇ ਦੇਵਤੇ ਸਨ, ਉਨ੍ਹਾਂ ਦੇਵਤਿਆਂ ਨੇ ਮਨੁੱਖੀ ਸਰੀਰ ਧਾਰਨ ਕੀਤਾ। ਖਾਲਸਾ ਜੀ ਗੁਪਤ ਮੰਡਲ ਦੇ ਵਰਤਾਰੇ ਅੰਦਰ ਇਹ ਦੇਵੀ ਦੇਵਤਿਆਂ ਦੀਆਂ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ, ਕਿਰਿਆ ਕਰ ਰਹੀਆਂ ਨੇ, ਕੋਈ ਸ਼ਕਤੀਆਂ ਹਨ ਜਿਹੜੀਆਂ ਕੰਮ ਕਰ ਰਹੀਆਂ ਨੇ, ਪਰ ਇਹਨਾਂ ਸਾਰੀਆਂ ਸ਼ਕਤੀਆਂ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਮਹਾਂਸ਼ਕਤੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਹੈ। ਉਹਦੇ ਕੰਟਰੋਲ ਨਾਲ ਜਿਵੇਂ ਹਾਊਸ ਪਾਵਰ ਹੁੰਦਾ ਬਿਜਲੀ ਦਾ, ਉਹਦੇ ਵਿੱਚੋਂ ਅੱਗੇ ਬਹੁਤ ਸਾਰਿਆਂ ਬਲਬਾਂ ਦੇ ਵਿੱਚ, ਟਿਊਬਾਂ ਵਿੱਚ, ਪੱਖਿਆਂ ਵਿੱਚ, ਮਸ਼ੀਨਾਂ ਵਿੱਚ ਬਿਜਲੀ ਦੀ ਸ਼ਕਤੀ ਕੰਮ ਕਰਦੀ ਹੈ, ਪਰ ਪਾਵਰ ਪਿੱਛੋਂ ਹੈ। ਇਨ ਬਿਨੇ ਜਿੰਨੇ ਦੇਵੀ ਦੇਵਤੇ ਨੇ ਆਪੋ ਆਪਣਾ ਕੰਮ ਕਰ ਰਹੇ ਨੇ, ਪਰ ਜਿਹੜੀ ਮਹਾਂਸ਼ਕਤੀ ਆ ਉਹ ਪਿੱਛੋਂ ਇਨ੍ਹਾਂ ਨੂੰ ਕੰਟਰੋਲ ਕਰਕੇ ਚਲਾ ਰਹੀ ਹੈ। ਜਿਵੇਂ ਜਪਜੀ ਸਾਹਿਬ ਚ ਮਹਾਰਾਜ ਜੀ ਦੇ ਬਚਨ ਨੇ, ਉਹ ਵੇਖਿਆ ਉਨ੍ਹਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ, ਇਹੀ ਪਰਮਾਤਮਾ ਦਾ ਅਸਚਰਜ ਕੌਤਕ ਹੈ। ਇਹ ਜਿੰਨੇ ਦੇਵਤੇ ਨੇ ਇਹਨਾਂ ਨੇ ਨਰ ਰੂਪ ਧਾਰਨ ਕੀਤੇ ਨੇ, ਨਰ ਰੂਪ ਧਾਰਨ ਕਰਕੇ ਆਏ ਹਨ।
ਅਗਨ ਪਰੋਗਮ ਸੁਰਪਤ ਆਦ,
ਅਗਨੀ ਦੇਵਤਾ ਆਇਆ ਹੈ, ਪਰੋਗਮ ਦੇਵਤਾ ਆਇਆ ਹੈ, ਸੁਰਪਤ ਜਿਹੜਾ ਸਾਰੇ ਦੇਵਤਿਆਂ ਦਾ ਰਾਜਾ ਹੈ, ਯਾਨੀ ਕਿ ਰਾਜਾ ਇੰਦਰ, ਰਾਜਾ ਇੰਦਰ ਵੀ ਚੱਲ ਕੇ ਆਇਆ ਹੈ।
ਦਰਸ਼ਨ ਦੇਖ ਭਏ ਐਲਾਦ,
ਮਨੁੱਖੀ ਜਾਮਾ ਧਾਰਨ ਕਰਕੇ ਮਨੁੱਖੀ ਸਰੀਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਆਏ ਨੇ, ਆ ਕੇ ਇਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਪਦ ਅਰਬਿੰਦ ਬੰਦਨਾ ਧਾਰੇ,
ਸਾਹਿਬ ਜੀ ਦੇ ਦਰਸ਼ਨ ਕਰਕੇ ਇਨ੍ਹਾਂ ਸਾਰਿਆਂ ਦੇ ਅੰਦਰ ਅਹਿਲਾਦ ਆਨੰਦ ਦੀ ਅਵਸਥਾ ਬਣੀ ਹੈ। ਗੁਰੂ ਚਰਨਾ ਕਮਲਾਂ ਤੇ ਬੜੇ ਪਿਆਰ ਨਾਲ ਇਨ੍ਹਾਂ ਸਾਰਿਆਂ ਨੇ ਮੱਥਾ ਟੇਕਿਆ ਹੈ।
ਗੁਰੂ ਇਕਾਕੀ ਸੰਗ ਉਚਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਇਕਾਂਤ ਚ ਬੈਠੇ ਹੋਏ ਸੀ ਜਦੋਂ ਇਹ ਸਾਰੇ ਦੇਵਤੇ ਚੱਲ ਕੇ ਆਏ ਨੇ। ਮਹਾਰਾਜ ਜੀ ਨੂੰ ਇਕਾਂਤ ਵਿਚ ਬੈਠਿਆਂ ਵੇਖ ਕੇ ਇਨ੍ਹਾਂ ਦੇਵਤਿਆਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਦੇ ਪ੍ਰਭੂ ਜਗ ਕੇ ਕਾਜ ਸੁਧਾਰੇ, ਸ਼ਾਂਤੀ ਉਭਾਰ ਦੁਸ਼ਟਗਨ ਮਾਰੇ।
ਕਹਿਣ ਲੱਗੇ, ਹੇ ਪ੍ਰਭੂ ਜੀ, ਤੁਸੀਂ ਜਗਤ ਦੇ ਸਾਰੇ ਕੰਮ ਸੁਧਾਰ ਦਿੱਤੇ ਨੇ, ਸੰਤਾਂ ਦਾ ਉਭਾਰ ਕਰਕੇ ਦੁਸ਼ਟਾਂ ਦਾ ਸੰਹਾਰ ਕੀਤਾ ਹੈ, ਦੁਸ਼ਟਾਂ ਦਾ ਤੁਸੀਂ ਨਾਸ ਕੀਤਾ ਹੈ।
ਮਹਾ ਪ੍ਰਤਾਪ ਸਹਿਤ ਰਣ ਕਾਲੇ,
ਆਪ ਜੀ ਨੇ ਬੜੇ ਵੱਡੇ ਭਾਰੀ ਪ੍ਰਤਾਪ ਦੇ ਸਹਿਤ ਬੜੇ ਵੱਡੇ ਵੱਡੇ ਜੰਗ ਲੜੇ ਹਨ, ਔਰ ਉਹਨਾਂ ਜੰਗਾਂ ਨੂੰ ਲੜਨ ਤੋਂ ਬਾਅਦ ਉਹ ਜੰਗ ਜਿੱਤੇ ਹਨ।
ਮਨ ਮੁਖ ਦੁੱਖ ਲੈ ਸਿੱਖ ਸੁਖਾਲੇ,
ਮਨ ਮੁਖਾਂ ਨੇ ਦੁੱਖ ਪ੍ਰਾਪਤ ਕੀਤਾ ਹੈ, ਔਰ ਤੁਹਾਡੇ ਸਿੱਖਾਂ ਨੂੰ ਤੁਹਾਡੇ ਕੋਲੋਂ ਸੁਖ ਦੀ ਪ੍ਰਾਪਤੀ ਹੋਈ ਹੈ, ਤੁਹਾਡੇ ਸਿੱਖ ਸੁਖਾਲੇ ਹੋਏ ਹਨ।
ਅਬੈ ਸੁਰਨ ਕੋ ਦਿਓ ਆਨੰਦ, ਚਲੋ ਆਪਣ ਪੁਰੀ ਮੁਕੰਦ।
ਮਹਾਰਾਜ ਜੀ ਕਿਰਪਾ ਕਰੋ, ਹੁਣ ਤੁਸੀਂ ਆਪਣੇ ਸਾਰੇ ਦੇਵਤਿਆਂ ਨੂੰ ਆਨੰਦ ਦੀ ਦਾਤ ਬਖਸ਼ੋ, ਆਨੰਦ ਪ੍ਰਦਾਨ ਕਰੋ, ਔਰ ਮਹਾਰਾਜ ਤੁਸੀਂ ਆਪਣੀ ਪੁਰੀ ਨੂੰ ਮੁਕਤੀ ਦਾਤੇ ਜੀ ਚਾਲੇ ਪਾਓ। ਜੋ ਤੁਹਾਡੀ ਪੁਰੀ ਹੈ ਵੈਕੁੰਠ ਧਾਮ ਹੈ, ਆਪਣੇ ਵੈਕੁੰਠ ਧਾਮ ਸੱਚਖੰਡ ਵਸੈ ਨਿਰੰਕਾਰ, ਉਸ ਘਰ ਦੇ ਵਿਚ ਆਪ ਜੀ ਹੁਣ ਕਿਰਪਾ ਕਰਕੇ ਚੱਲੋ।
ਸ੍ਰੀ ਹਰਿ ਗੋਬਿੰਦ ਸਭੈ ਉਚਾਰਾ, ਹਮ ਕੀਨੋ ਐ ਪੂਰਬ ਤਿਆਰਾ।
ਦੇਵਤਿਆਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਇਨ੍ਹਾਂ ਦੀ ਬੇਨਤੀ ਸੁਣ ਕੇ ਸਾਹਿਬ ਜੀ ਬੋਲੇ। ਮਹਾਰਾਜ ਜੀ ਕਹਿਣ ਲੱਗੇ, ਭਾਈ ਅਸੀਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੈ, ਤੁਹਾਡੇ ਕਹਿਣ ਤੋਂ ਪਹਿਲਾਂ ਹੀ ਅਸੀਂ ਤਿਆਰੇ ਕੀਤੇ ਹੋਏ ਨੇ।
ਅਬ ਪਰ ਲੋਕ ਗਮਨ ਬਣੇ ਆਇਓ, ਗਾਦੀ ਸ੍ਰੀ ਹਰ ਰਾਏ ਬਿਛਾਇਓ।
ਸਾਡਾ ਪਰਲੋਕ ਗਮਨ ਕਰਨਾ ਆ ਪਹੁੰਚਿਆ, ਹੁਣ ਸਾਨੂੰ ਪਰਲੋਕ ਗਮਨ ਕਰਨਾ ਚਾਹੀਦਾ, ਇਸੇ ਕਰਕੇ ਅਸੀਂ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ। ਗੁਰਤਾ ਗੱਦੀ ਉੱਤੇ ਅਸੀਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਿਠਾ ਦਿੱਤਾ।
ਕਾਰਜ ਅਪਰ ਸਰਬ ਕਰ ਲੀਨੇ,
ਹੋਰ ਜਿੰਨੇ ਕੰਮ ਸਾਡੇ ਕਰਨ ਯੋਗ ਸਨ ਉਹ ਅਸੀਂ ਸਾਰੇ ਕਰ ਲਏ ਹਨ।
ਆਨ ਅਬੈ ਤੁਮ ਦਰਸ਼ਨ ਦੀਨੇ,
ਹੁਣ ਤੁਸੀਂ ਸਾਰੇ ਦੇਵਤਿਆਂ ਨੇ ਆ ਕੇ ਸਾਨੂੰ ਦਰਸ਼ਨ ਦਿੱਤੇ ਹਨ।
ਅਤ ਸੁੰਦਰ ਆਗਮਨ ਤੁਮਹਾਰਾ, ਦੇਬੂ ਪਰ ਸੱਚ ਸਰਾਪ ਉਦਾਰਾ।
ਇਹ ਦੇਵਤੇ ਜਨੋ, ਤੁਹਾਡਾ ਆਉਣਾ ਅਤ ਦਾ ਸੁੰਦਰ ਹੈ, ਕਿਉਂਕਿ ਤੁਹਾਡਾ ਦਿੱਤਾ ਹੋਇਆ ਵਰ ਵੀ ਸੱਤ ਹੁੰਦਾ ਹੈ, ਔਰ ਤੁਹਾਡਾ ਦਿੱਤਾ ਹੋਇਆ ਸਰਾਪ ਵੀ ਸੱਤ ਹੁੰਦਾ ਹੈ।
ਸਫਲ ਸੁਪਾਵਨ ਦਰਸ ਵਿਸਾਲੇ,
ਇਹ ਦੇਵਤੇ ਜਨੋ, ਤੁਹਾਡੇ ਦਰਸ਼ਨ ਬੜੇ ਪਵਿੱਤਰ ਨੇ, ਤੁਹਾਡੇ ਜਿਹੜੇ ਦਰਸ਼ਨ ਹਨ, ਤੁਹਾਡੇ ਦਰਸ਼ਨ ਬੜੇ ਪਾਵਨ ਤੇ ਪਵਿੱਤਰ ਹਨ, ਸਫਲ ਹਨ।
ਕਰਤ ਜਗਤ ਸਭ ਕੀ ਪ੍ਰਤਪਾਲੇ,
ਸਾਰੇ ਜਗਤ ਦੀ ਮਰਿਆਦਾ ਨੂੰ ਤੁਸੀਂ ਚਲਾ ਰਹੇ ਹੋ ਪ੍ਰਮਾਤਮਾ ਦੇ ਹੁਕਮ ਨਾਲ, ਨਿਰੰਕਾਰ ਦੇ ਹੁਕਮ ਨਾਲ ਸਾਰੇ ਜਗਤ ਦੀ ਪ੍ਰਤਪਾਲਣਾ ਕਰ ਰਹੇ ਹੋ।
ਆਸ਼ਰਿਤ ਸਕਲ ਤੁਮਾਰੇ ਹੈ,
ਜਿੰਨੇ ਸੰਸਾਰ ਦੇ ਜੀਵ ਨੇ ਤੁਹਾਡੇ ਆਸ਼ਰਿਤ ਟਿਕੇ ਹੋਏ ਹਨ।
ਜੀਵਤ ਜੋ ਸੁਕਾਮਨਾ ਲੈ,
ਔਰ ਤੁਸੀਂ ਆਪਣੇ ਅਨੇਕਾਂ ਸੇਵਕਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਕਰ ਰਹੇ ਹੋ ਜਿੱਥੇ ਤੁਹਾਡੀ ਪੂਜਾ ਹੁੰਦੀ ਹੈ। ਮਹਾਰਾਜ ਜੀ ਹੁਣ ਸਤਿਗੁਰੂ ਜੀ ਦੇਵਤਿਆਂ ਦੀ ਵਡਿਆਈ ਇਸ ਕਰਕੇ ਕਰ ਰਹੇ ਨੇ ਕਿਉਂਕਿ ਸਤਿਗੁਰਾਂ ਦੀ ਸ਼ਰਨ ਵਿਚ ਆਏ ਨੇ, ਚੱਲ ਕੇ ਗੁਰਦੇਵ ਦੀ ਸ਼ਰਨ ਵਿਚ ਆਏ ਨੇ, ਤੇ ਜਿਹੜਾ ਸਤਿਗੁਰਾਂ ਦੀ ਸ਼ਰਨ ਵਿਚ ਆਉਂਦਾ ਉਹਦੀ ਵਡਿਆਈ ਸਾਹਿਬ ਜੀ ਉਜਾਗਰ ਕਰਦੇ ਹਨ। ਉਹਦੀ ਵਡਿਆਈ ਉਜਾਗਰ ਕਰਦੇ ਨੇ। ਸਤਿਗੁਰਾਂ ਦਾ ਵਿਰਧ ਹੈ, ਪ੍ਰਣ ਹੈ, ਸੁਭਾਓ ਹੈ, ਇਹਨਾਂ ਦੇਵਤਿਆਂ ਨੂੰ ਮਹਾਰਾਜ ਜੀ ਨੇ ਵਡਿਆਇਆ ਹੈ।
ਸੁਣ ਸੁਰਗਾਂ ਨੇ ਆਪਣੀ ਵਡਿਆਏ, ਕਯੋ ਮਿਰਜ਼ਾ ਦਾ ਰਖੋ ਗੁਸਾਏ।
ਪਰ ਉਹ ਦੇਵਤੇ ਮਰਿਆਦਾ ਸਮਝਦੇ ਸਨ, ਹੱਥ ਜੋੜ ਕੇ ਕਹਿਣ ਲੱਗੇ, ਗਰੀਬਨ ਵਾਜ ਪਾਤਸ਼ਾਹ ਕਿਰਪਾ ਕਰੋ, ਆਪ ਦੀ ਮਰਿਆਦਾ ਵਿਚ ਰਹੋ, ਕਿਉਂਕਿ ਤੁਸੀਂ ਪਾਰ ਬ੍ਰਹਮ ਪਰਮੇਸ਼ਵਰ ਹੋ, ਅਸੀਂ ਤੁਹਾਡੇ ਬਣਾਏ ਹੋਏ ਹਾਂ, ਸਾਡੀ ਵਡਿਆਈ ਨਾ ਕਰੋ, ਸਾਡਾ ਫਰਜ਼ ਬਣਦਾ ਅਸੀਂ ਤੁਹਾਡੀ ਵਡਿਆਈ ਕਰੀਏ, ਪਰ ਤੁਸੀਂ ਸਾਡੀ ਵਡਿਆਈ ਕਰੋ, ਇਹ ਬੇਮਰਿਆਦਾ ਕੰਮ। ਮਹਾਰਾਜ ਕਿਰਪਾ ਕਰਕੇ ਆਪ ਜੀ ਮਰਿਆਦਾ ਵਿਚ ਰਹੋ।
ਕਈ ਆਪ ਕੀ ਬਹੁ ਚਿਤਾਈ, ਪਰੇ ਪੀਰ ਤੁਮ ਹੋ ਸਾਏ।
ਮਹਾਰਾਜ ਜੀ ਸਾਰਿਆਂ ਤੋਂ ਚਿਤਾਈ ਵਡਿਆਈ ਤੁਹਾਡੇ ਕੋਲ ਹੈ, ਪ੍ਰਭਤਾ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਉਹ ਤੁਹਾਡੇ ਕੋਲ ਹੈ, ਤੇ ਹੇ ਗਰੀਬ ਨਵਾਜ ਮਹਾਰਾਜ, ਜਦੋਂ ਸਾਡੇ ਤੇ ਵੀ ਕੋਈ ਭੀੜਾ ਸਮਾਂ ਆਉਂਦਾ ਹੈ, ਔਖਾ ਸਮਾਂ ਆਉਂਦਾ ਹੈ, ਤੇ ਉਦੋਂ ਤੁਸੀਂ ਸਾਡੀ ਸਹਾਇਤਾ ਕਰਦੇ, ਉਦੋਂ ਮਹਾਰਾਜ ਜੀ ਤੁਸੀਂ ਸਾਡੀ ਬਾਂਹ ਫੜਦੇ ਹੋ।
ਜਬ ਕਬ ਸੰਕਟ ਕਟੇ ਹਮਾਰੇ, ਬਲੀ ਬੁਲੰਦ ਸੁਦੈਖੀ ਮਾਰੇ।
ਮਹਾਰਾਜ ਜਦੋਂ ਕਦੋਂ ਆਪ ਜੀ ਨੇ ਸਾਡੇ ਸੰਕਟ ਕੱਟੇ ਨੇ, ਜਿਹੜੇ ਬੜੇ ਬੜੇ ਬਲੀ ਤੇ ਬੁਲੰਦ ਦੋਖੀ ਸਨ ਸਾਡੇ ਦੇਵਤਿਆਂ ਦੇ, ਉਹਨਾਂ ਦੋਖੀਆਂ ਨੂੰ ਮਹਾਰਾਜ ਤੁਸੀਂ ਹੀ ਬਾਰ ਬਾਰ ਅਵਤਾਰ ਧਾਰ ਕੇ ਮਾਰਦੇ ਰਹੇ ਹੋ, ਉਹਨਾਂ ਦੋਖੀਆਂ ਤੋਂ ਸਾਡਾ ਛੁਟਕਾਰਾ ਕਰਾਉਂਦੇ ਰਹੇ ਹੋ।
ਨਿਸ਼ਕੰਟਕ ਕਰ ਰਾਜ ਬਿਛਾਏ,
ਰਾਗ ਸਾਨੂੰ ਬਿਲਕੁਲ ਨਿਸ਼ਕੰਟਕ ਕਰਕੇ, ਦੁੱਖਾਂ ਤੋਂ ਰਹਿਤ ਕਰਕੇ ਰਾਜ ਗੱਦੀ ਤੇ ਬਿਠਾਇਆ, ਉਹ ਰਾਜ ਸਤਿਗੁਰੂ ਜੀ ਸਾਡੇ ਕੋਲ ਤੁਹਾਡਾ ਦਿੱਤਾ ਹੋਇਆ।
ਉਸਤਤ ਕਰਤ ਪਏ ਸਮਝਾਏ,
ਏਦਾਂ ਕਹਿ ਕੇ ਸਤਿਗੁਰਾਂ ਦੀ ਉਸਤਤ ਕਰਨ ਲੱਗੇ। ਇਹ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੀ ਉਪਮਾ ਕਰਨ ਲੱਗੇ।
ਸੋਲੋ ਆਜ ਬੁਝੰਗ ਪ੍ਰਿਆਚੰ, ਸਦਾ ਦੇਵ ਪਾਲੋ ਬਿਨੈ ਆਪ ਮਾਨੋ।
ਪਾਤਸ਼ਾਹ ਜੀ ਨੂੰ ਅਸ਼ਟਕ ਕਹਿੰਦੇ ਨੇ, ਅਸ਼ਟਕ ਉਸਤਤ ਵਿਚ ਉਚਾਰਨ ਕੀਤਾ ਹੋਇਆ, ਅਸ਼ਟਕ ਉਚਾਰਦਿਆਂ ਕਹਿੰਦੇ ਹਨ, ਮਹਾਰਾਜ ਸਦਾ ਦੇਵ ਪਾਲੋ ਬਿਨੈ ਆਪ ਮਾਨੋ। ਮਹਾਰਾਜ ਸਾਡੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਦੇ ਹੋ, ਔਰ ਤੁਸੀਂ ਸਦਾ ਹੀ ਆਪਣੇ ਦੇਵਤਿਆਂ ਨੂੰ ਪਾਲਦੇ ਹੋ, ਦੇਵਤਿਆਂ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਦੇਵਤਿਆਂ ਦੀ ਪ੍ਰਤੀਪਾਲਣਾ ਤੁਸੀਂ ਕਰਦੇ ਹੋ।
ਸਹਾਈ ਬਣੋ ਬ੍ਰਿੰਦ ਦੁੱਖ ਨਹਾਨੋ,
ਮਹਾਰਾਜ ਤੁਸੀਂ ਸਹਾਈ ਬਣੋ ਸਾਡੇ, ਔਰ ਸਾਡੇ ਦੁਖੀਆਂ ਦਾ ਨਾਸ ਕਰੋ।
ਮਹਾਰਾਜ ਰਾਜਾ ਨੇ ਰਾਜ ਦੀ ਰਾਜੋ,
ਮਹਾਰਾਜ ਤੁਸੀਂ ਮਹਾਰਾਜਿਆਂ ਦੇ ਮਹਾਰਾਜੇ ਹੋ, ਰਾਜਿਆਂ ਦੇ ਰਾਜੇ ਅਧੀ ਰਾਜਾ ਹੋ, ਆਪ ਜੈਸਾ ਹੋਰ ਕੋਈ ਨਹੀਂ। ਗੁਰੂ ਕਲਗੀਧਰ ਵੀ ਲਿਖਦੇ ਨੇ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਅਧੀ ਰਾਜੇ ਹੋ।
ਮਹਾ ਤੇਜ ਧਾਰੀ ਕਰੋ ਸੰਤ ਕਾਜੋ,
ਮਹਾਨ ਤੇਜ ਨੂੰ ਧਾਰਨ ਕਰਨ ਵਾਲੇ ਤੇਜਸਵੀ ਹੋ, ਔਰ ਆਪਣੇ ਸੰਤਾਂ ਭਗਤਾਂ ਦੇ ਕਾਰਜ ਸਵਾਰਨ ਵਾਲੇ ਹੋ।
ਜਗੰਗਨਾਥ ਮਾਧੋ ਸਰੂਪੰ ਛਬੀਲਾ,
ਤੁਸੀਂ ਸਾਰੇ ਜਗਤ ਦੇ ਨਾਥ ਹੋ, ਮਾਧੋ ਹੋ, ਸਾਰਿਆਂ ਦੇ ਪਿਆਰੇ ਹੋ, ਸਰੂਪੰ ਛਬੀਲਾ, ਆਪ ਜੀ ਦਾ ਸਰੂਪ ਬੜਾ ਸੁੰਦਰ ਛੈਲ ਛਬੀਲ ਹੈ।
ਕਰੋ ਲੋਕ ਮਹਿਮਾਨ ਵੀ ਚਾਰੂ ਲੀਲਾ,
ਮਹਾਰਾਜ ਇਸ ਮਾਤ ਲੋਕ ਦੀ ਧਰਤੀ ਤੇ ਆਪ ਸਿਰਫ ਮਾਨਵੀ ਲੀਲਾ ਦਾ ਠਾਟ ਖੱਟ ਰਹੇ ਹੋ, ਮਾਨਵੀ ਲੀਲਾ ਦੇ ਵਿਚ ਵਿਚਰ ਰਹੇ ਹੋ।
ਨਯੋ ਪੰਥ ਸਿੱਖੀ ਬਿਥਾਰੀ ਮੁਕੰਦਾ,
ਏ ਮੁਕਤੀ ਦਾਤੇ ਸਤਿਗੁਰੂ ਜੀ, ਤੁਸੀਂ ਇਸ ਮਾਤ ਲੋਕ ਦੀ ਧਰਤੀ ਤੇ ਇਕ ਨਵੀਂ ਰੀਤ, ਨਵਾਂ ਪੰਥ ਸਿੱਖੀ ਦਾ ਚਲਾਇਆ, ਔਰ ਉਸ ਨਵਾਂ ਪੰਥ ਸਿੱਖੀ ਦਾ ਚਲਾ ਕੇ ਸਾਰੇ ਜਗਤ ਵਿਚ ਉਸ ਦਾ ਵਿਸਥਾਰ ਕੀਤਾ ਹੈ।
ਵਿਕਾਰੰ ਬਹੀਨਾ ਕੋ ਬੰਧਨ ਨਿਕੰਦਾ,
ਵਿਕਾਰਾਂ ਤੋਂ ਵਹੀਣ ਹੋ ਤੁਸੀਂ, ਤੇ ਮਹਾਰਾਜ ਤੁਸੀਂ ਬੰਧਨਾਂ ਦਾ ਨਾਸ਼ ਕਰ, ਜਿਹੜੇ ਕੁਬੰਧਨ ਪਏ ਹੋਏ ਨੇ ਜੀਵਾਂ ਨੂੰ, ਉਹਨਾਂ ਬੰਧਨਾਂ ਦਾ ਨਾਸ਼ ਕਰਨ ਵਾਲੇ ਹੋ, ਨਿਵਾਰਨ ਕਰਨ ਵਾਲੇ ਹੋ।
ਭਈ ਬੁੱਧ ਮੰਦੰ ਕਲੀ ਕਾਲ ਜਾਣੇ,
ਮਹਾਰਾਜ ਕਲੀ ਕਾਲ ਦੇ ਇਸ ਘੋਰ ਸਮੇਂ ਵਿਚ ਜੀਵਾਂ ਦੀ ਬੁੱਧੀ ਮੰਦ ਹੋ ਗਈ ਹੈ, ਮੰਦ ਬੁੱਧੀ ਹੋ ਗਈ ਹੈ ਜੀਵਾਂ ਦੀ ਇਸ ਕਲੀ ਕਾਲ ਦੇ ਸਮੇਂ ਚ।
ਲਿਓ ਬੇਦ ਸਾਰੰਗ ਰਚੀ ਚਾਰੂ ਬਾਣੀ,
ਮੰਦ ਬੁੱਧੀ ਵਾਲੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਪ ਜੀ ਨੇ ਗੁਰਬਾਣੀ ਉਚਾਰਨ ਕੀਤੀ। ਕੀਤੀ ਹੈ। ਗੁਰਬਾਣੀ ਦਾ ਉਚਾਰਨ ਕਰਕੇ ਗੁਰਬਾਣੀ ਦਿੱਤੀ ਆਪਣੇ ਸਿੱਖਾਂ ਨੂੰ ਔਰ ਹੁਕਮ ਕੀਤਾ ਹੈ ਗੁਰੂ ਕੇ ਸਿੱਖੋ ਇਸ ਪਵਿੱਤਰ ਪਾਵਨ ਗੁਰਬਾਣੀ ਦਾ ਜਾਪ ਜਪੋ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਹੁਕਮ ਆਪ ਜੀ ਨੇ ਆਪਣੇ ਸਿੱਖਾਂ ਨੂੰ ਕੀਤਾ।
ਪਛੰਤੇ ਸੁਨੰਤੇ ਹਨੰਤੇ ਕਲੰਕਾਰ,
ਜਿਹੜੇ ਗੁਰਸਿੱਖ ਇਸ ਬਾਣੀ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਦੇ ਸਾਰੇ ਕਲੰਕ ਕੱਟੇ ਜਾਂਦੇ ਹਨ, ਉਹਨਾਂ ਦੇ ਸਾਰੇ ਕਲੰਕਾਂ ਦੀ ਨਿਵਿਰਤੀ ਹੋ ਜਾਂਦੀ ਹੈ, ਉਹ ਨਿਹ ਕਲੰਕ ਹੋ ਜਾਂਦੇ ਹਨ।
ਲਹਿ ਮੁਖ ਕੋ ਅੰਤ ਕਹਿਣਾ ਅਸੰਕਾ,
ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ਔਰ ਅੰਤਲੇ ਸਮੇਂ ਉਨ੍ਹਾਂ ਨੂੰ ਆਤੰਕ ਨਹੀਂ ਹੁੰਦਾ, ਜਨਮ ਮਰਨ ਦਾ ਡਰ ਜਾਂ ਜੰਮਾਂ ਦਾ ਭੈ ਨਹੀਂ ਹੁੰਦਾ।
ਭਈ ਵੰਸ ਬੇਦੀ ਵਿਖੇ ਸੰਤ ਮੰਤਾ,
ਬੇਦੀਆਂ ਦੇ ਵੰਸ਼ ਵਿਚ ਮਹਾਨ ਸੰਤ ਰੂਪ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਹਨ।
ਦਿਓ ਸਤਨਾਮ ਮਾ ਮੰਤਰ ਜਨਤਾ,
ਸੰਸਾਰ ਦੇ ਜੰਤੂਆਂ ਦਾ ਜੀਵਾਂ ਦਾ ਉਧਾਰ ਕਰਨ ਵਾਸਤੇ ਤਿਨਾਂ ਨੂੰ ਸੱਚੇ ਨਾਮ ਦਾ ਮਹਾ ਮੰਤਰ ਬਖਸ਼ਿਆ ਹੈ।
ਨਵੋ ਖੰਡ ਮਾਈ ਕਰੀ ਕਿਤ ਮੰਡੰਗ,
ਨੌ ਖੰਡਾਂ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਨਾਮ ਦੀ ਦਾਤ ਨੌ ਖੰਡਾਂ ਵਿਚ ਜਾ ਕੇ ਜੀਵਾਂ ਨੂੰ ਜਪਾਇਆ, ਹਰ ਥਾਂ ਤੇ ਇਸੇ ਪਾਵਨ ਪਵਿੱਤਰ ਮੰਤਰ ਦਾ ਪ੍ਰਚਾਰ ਕੀਤਾ।
ਗੁਰੂ ਰੂਪ ਹੋਏ ਮਤੰਗ ਖੰਡ ਖੰਡੰਗ,
ਗੁਰੂ ਰੂਪ ਹੋ ਕੇ ਸਤਿਗੁਰਾਂ ਨੇ ਅਨੇਕਾਂ ਪ੍ਰਕਾਰ ਦੇ ਬਿਥਰੇ ਹੋਏ ਜਿਹੜੇ ਮਤ ਸਨ ਉਹਨਾਂ ਮਤਾਂ ਦਾ ਸਤਿਗੁਰਾਂ ਨੇ ਖੰਡਨ ਕੀਤਾ, ਉਹਨਾਂ ਨੂੰ ਖੰਡ ਖੰਡ ਟੁਕੜੇ ਟੁਕੜੇ ਕੀਤਾ ਹੈ।
ਅਰੇ ਹੋ ਕੋ ਨਾ ਆਗੇ ਕਰਾ ਮਤ ਭਾਰੇ,
ਕੋਈ ਉਹਨਾਂ ਅੱਗੇ ਅੜ ਨਹੀਂ ਸਕਿਆ। ਇਹੋ ਜੇ ਮਹਾਨ ਕਰਾਮਾਤੀ ਮਹਾਨ ਤੇਜਸਵੀ ਸਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ,
ਜਸੰ ਚਾਰੂ ਫੈਲਾ ਜਪੈ ਨਾਮ ਸਾਰੇ,
ਜਿਨ੍ਹਾਂ ਦਾ ਬੜਾ ਸੁੰਦਰ ਜਸ ਚਾਰੇ ਪਾਸੇ ਫੈਲਿਆ ਔਰ ਜਿਨ੍ਹਾਂ ਦਾ ਨਾਮ ਸਾਰੇ ਜਪਦੇ ਨੇ, ਹਰ ਇੱਕ ਦੀ ਰਸਨਾ ਤੇ ਇੱਕੋ ਨਾਮ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਹੀ ਨਾਮ ਸਾਰੇ ਜਪ ਰਹੇ ਹਨ।
ਮਹਾਮੋਹ ਸੋਂਦੀ ਹਿਰਦੇ ਕੰਨ ਨੂੰ ਮੈਂ,
ਮਹਾਰਾਜ ਗੁਰਸਿੱਖਾਂ ਦੇ ਹਿਰਦੇ ਰੂਪੀ ਜੰਗਲ ਵਿਚ ਜਿਹੜਾ ਮਹਾਮੋਹ ਰੂਪੀ ਸੋਂਡੀ ਹਾਥੀ ਮਸਤ ਹੋਇਆ ਝੂਲਦਾ ਫਿਰਦਾ ਹੈ,
ਬਡੋ ਬਾਕ ਸ਼ੇਰੰਗ ਤੁਮਾਰੋ ਜਨੋ ਮੈਂ,
ਮਹਾਰਾਜ ਜਿਹੜੇ ਤੁਹਾਡੇ ਬਚਨ ਨੇ ਨਾ ਵਾਕ ਉਹ ਬੱਬਰ ਸ਼ੇਰ ਦਾ ਕੰਮ ਕਰਦੇ ਨੇ, ਉਸ ਮਹਾਮੋਹ ਰੂਪੀ ਹਾਥੀ ਨੂੰ ਟੁਕੜੇ ਟੁਕੜੇ ਕਰਨ ਵਾਸਤੇ, ਉਸ ਮਹਾਮੋਹ ਰੂਪੀ ਹਾਥੀ ਨੂੰ ਦੌੜਾਉਣ ਵਾਸਤੇ ਤੁਹਾਡੇ ਪਵਿੱਤਰ ਬਚਨ ਉਹ ਬੱਬਰ ਸ਼ੇਰ ਦਾ ਕੰਮ ਕਰ ਰਹੇ ਨੇ।
ਕਈ ਤੋਟ ਦਾਸਨ ਕੋ ਪਾਰ ਕੀਨੋ,
ਮਹਾਰਾਜ ਆਪ ਜੀ ਨੇ ਆਪਣੇ ਕਈ ਕਰੋੜ ਦਾਸਾਂ ਦਾ ਉਧਾਰ ਕੀਤਾ, ਇੱਕ ਦਾ ਦੋ ਦਾ ਚਾਰ ਦੀ ਗੱਲ ਨਹੀਂ ਹੈ ਮਹਾਰਾਜ, ਕਰੋੜਾਂ ਤਾਰੇ ਨੇ। ਪੰਡਿਤ ਨਿਹਾਲ ਸਿੰਘ ਨੇ ਲਿਖਿਆ ਉਹ ਕਹਿੰਦਾ ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਮਹਾਰਾਜ ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਬੰਦੇ ਤਾਂ ਤਾਰੇ ਹੀ ਨੇ, ਇਹ ਪਾਤਸ਼ਾਹ ਤੁਸੀਂ ਤਾਂ ਪਸ਼ੂ ਪ੍ਰੇਤ ਵੀ ਤਾਰ ਦਿੱਤੇ ਹਨ, ਪਸ਼ੂਆਂ ਪ੍ਰੇਤਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ, ਪੱਥਰ ਵੀ ਤਾਰ ਦਿੱਤੇ ਜਿਨ੍ਹਾਂ ਪੱਥਰਾਂ ਨੂੰ ਛੂਹਿਆ ਗੁਰੂ ਨਾਨਕ ਪਾਤਸ਼ਾਹ ਨੇ ਹਸਨ ਅਬਦਾਲ ਦੀ ਧਰਤੀ ਤੇ। ਪੰਜਾ ਸਾਹਿਬ ਜਿਸ ਪੱਥਰ ਨੂੰ ਛੂਹਿਆ ਉਹ ਪੱਥਰ ਵੀ ਸਤਿਗੁਰਾਂ ਨੇ ਮੋਮ ਬਣਾ ਕੇ ਰੱਖ ਦਿੱਤੇ। ਐਸੇ ਹੋ ਮਹਾਰਾਜ ਆਪ ਜੀ ਜਿਨ੍ਹਾਂ ਨੇ ਕਈ ਕਰੋੜ ਦਾਸਾਂ ਦਾ ਉਧਾਰ ਕੀਤਾ।
ਗੁਰੂ ਸਿੱਖ ਕਹਿ ਨਰ ਜਾਵੇ ਨਾ ਦੂਤੰਗ,
ਮਹਾਰਾਜ ਆਪ ਜੀ ਨੇ 6 ਰੂਪ ਧਾਰਨ ਕੀਤੇ ਨੇ, ਖਟੰਗ ਰੂਪ ਧਾਰੇ ਭਲੋ ਪੰਥ ਕਦੀ ਨੇ, ਮਹਾਰਾਜ ਆਪ ਜੀ ਨੇ 6 ਰੂਪ ਧਾਰਨ ਕੀਤੇ ਨੇ ਔਰ 6 ਰੂਪ ਧਾਰਨ ਕਰਕੇ ਇਸ ਜਗਤ ਵਿਚ ਅਨੇਕਾਂ ਜੀਵਾਂ ਨੂੰ ਤਾਰਿਆ ਤੇ ਉਨ੍ਹਾਂ ਨੂੰ ਦਰਸ਼ਨ ਦਿੱਤੇ ਹਨ।
ਗੁਰੂ ਸਿੱਖ ਕੇ ਨਰ ਜਾਵੇ ਨਾ ਦੂਤੰਗ,
ਮਹਾਰਾਜ ਜਿਹੜੇ ਗੁਰੂ ਦੇ ਸਿੱਖ ਨੇ ਉਨ੍ਹਾਂ ਦੇ ਨੇੜੇ ਜਮ ਦੂਤ ਨਹੀਂ ਜਾਂਦੇ, ਜਮ ਦੂਤ ਉਨ੍ਹਾਂ ਦੇ ਨੇੜੇ ਨਹੀਂ ਆ ਸਕਦੇ, ਉਨ੍ਹਾਂ ਦਾ ਪ੍ਰਤਾਪ ਤੇ ਜ਼ਾਹੂ ਜ਼ਲਾਲ ਇਤਨਾ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਨੇੜੇ ਜਮ ਦੂਤ ਨਹੀਂ ਆਉਂਦੇ।
ਤਰੈ ਧਿਆਨ ਕੋਇ ਸੋ ਬੁੱਧ ਪੂਤੰਗ,
ਮਹਾਰਾਜ ਜਿਹੜੇ ਤੁਹਾਡਾ ਧਿਆਨ ਧਾਰਦੇ ਨੇ ਉਨ੍ਹਾਂ ਦੀ ਬੁੱਧੀ ਨਿਰਮਲ ਹੋ ਜਾਂਦੀ ਹੈ, ਉਹਨਾਂ ਦੀ ਬੁੱਧ ਪਵਿੱਤਰ ਹੋ ਜਾਂਦੀ ਹੈ, ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਮਹਾਰਾਜ, ਜਿਹੜੇ ਤੁਹਾਡਾ ਧਿਆਨ ਧਾਰਦੇ ਹਨ।
ਰਿਪੂ ਸੰਗ ਜੰਗੰ ਕਰੇ ਅੰਗ ਭੰਗਨ,
ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੰਗ ਲੜਿਆ, ਔਰ ਜੰਗ ਲੜ ਕੇ ਦੁਸ਼ਮਣਾਂ ਦੇ ਅੰਗ ਭੰਗ ਕੀਤੇ ਨੇ, ਦੁਸ਼ਮਣਾਂ ਦੇ ਅੰਗ ਤੋੜੇ ਹਨ।
ਵਿਜੈ ਲੀਨ ਭਾਰੀ ਸੁਧਾਰੇ ਅਸੰਗੰ,
ਔਰ ਮਹਾਰਾਜ ਆਪ ਜੀ ਨੇ ਵਿਜੈ ਪ੍ਰਾਪਤ ਕੀਤੀ, ਜਿੱਤ ਪ੍ਰਾਪਤ ਕੀਤੀ ਹੈ, ਔਰ ਦੁਸ਼ਮਣਾਂ ਦੇ ਹਿਰਦਿਆਂ ਚ ਤੁਹਾਡਾ ਆਤੰਕ ਹੈ, ਦੁਸ਼ਮਣਾਂ ਦੇ ਹਿਰਦਿਆਂ ਚ ਤੁਹਾਡਾ ਡਰ ਭੈ ਬਣਿਆ ਹੋਇਆ। ਆਪ ਜੀ ਤੋਂ ਇੰਨੇ ਜ਼ਿਆਦਾ ਭੈ ਭੀਤ ਹੋਏ ਨੇ ਕਿ ਮੁੜ ਕੇ ਉਹਨਾਂ ਨੇ ਤੁਹਾਡੇ ਵੱਲ ਆਉਣ ਦੀ ਹਿੰਮਤ ਨਹੀਂ ਕੀਤੀ।
ਨਮੋ ਪਾਦ ਕੰਜੰ ਕਿਰਪਾਲੰ ਸਰੂਪੰ,
ਹੇ ਕਿਰਪਾਲ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡੀ ਤੁਹਾਡੇ ਪਵਿੱਤਰ ਚਰਨਾਂ ਤੇ ਨਮਸਕਾਰ ਹੈ, ਨਮਸਕਾਰ ਹੈ, ਵੰਦਨਾ ਹੈ, ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ। ਜਿਵੇਂ ਪਾਤਸ਼ਾਹ ਕਹਿੰਦੇ ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਹੈ ਆਪ ਜੀ ਦੇ ਪਵਿੱਤਰ ਚਰਨਾਂ ਚ। ਗੁਰੂ ਕਲਗੀ ਧਰ ਨੇ ਜਾਪ ਸਾਹਿਬ ਕਿੰਨੀ ਵਾਰ ਨਮਸਕਾਰ ਕੀਤੀ ਹੈ। ਨਮਸਵੰਗ ਅਕਾਲੇ, ਨਮਸਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਪੰਜੇ। ਨਮਸਕਾਰ ਹੀ ਕੀਤੀ ਹੈ ਨਾ ਬਾਰ ਬਾਰ। ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ ਦੇਵਤੇ, ਕਹਿੰਦੇ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਸਾਡੀ ਨਮਸਕਾਰ ਹੈ।
ਨਮੋ ਪਾਦ ਕੰਜੰ ਕਿਰਪਾਲੰ ਸਰੂਪੰ,
ਹੇ ਕਿਰਪਾਲ ਸਰੂਪ ਸਤਿਗੁਰੂ ਆਪ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ।
ਮੁਕੰਦੰ ਸੁਛੰਦੰ ਅਨੰਦੰ ਅਨੂਪੰ,
ਮੁਕਤੀ ਦਾਤੇ ਹੋ ਤੁਸੀਂ, ਸੁਛੰਦੰ ਆਜ਼ਾਦ ਹੋ, ਸਵਤੰਤਰ ਹੋ, ਤੁਹਾਡੇ ਤੇ ਕਿਸੇ ਦਾ ਕੁੰਡਾ ਨਹੀਂ ਹੈ, ਤੁਹਾਡਾ ਕੁੰਡਾ ਸਾਰਿਆਂ ਤੇ ਆ, ਪਰ ਤੁਸੀਂ ਆਪ ਸੁਛੰਦ ਹੋ, ਸਵਤੰਤਰ ਹੋ, ਆਨੰਦ ਸਰੂਪ ਹੋ, ਅਨੂਪ ਹੋ।
ਸਦਾ ਜੈ ਸਦਾ ਜੈ ਸਦਾ ਜੈ ਤੁਮਾਰੇ,
ਮਨ ਕਰਕੇ ਵੀ ਤੁਹਾਡੀ ਸਦਾ ਜੈ ਹੈ, ਵਚਨ ਕਰਕੇ ਵੀ ਤੁਹਾਡੀ ਸਦਾ ਜੈ ਹੈ, ਔਰ ਮਹਾਰਾਜ ਕਰਮ ਕਰਕੇ ਵੀ ਤੁਹਾਡੀ ਸਦਾ ਜੈ ਹੈ।
ਗੁਰੂ ਰੂਪ ਸਾਰੇ ਨਮੋ ਹੈ ਹਮਾਰੇ,
ਮਹਾਰਾਜ ਤੁਸੀਂ ਸਾਰਿਆਂ ਵਿੱਚ ਗੁਰੂ ਰੂਪ ਹੋ ਕੇ ਵਿਆਪਕ ਹੋ, ਔਰ ਤੁਹਾਡੇ ਉਸ ਸਰਬ ਵਿਆਪੀ ਸਵਰੂਪ ਨੂੰ ਵੀ ਸਾਡੀ ਨਮਸਕਾਰ ਹੈ।
ਮਨੋ ਕਾਮਨਾ ਪੂਰ ਦਾਸਾਂ ਕੇਰੀ,
ਮਹਾਰਾਜ ਤੁਸੀਂ ਆਪਣੇ ਦਾਸਾਂ ਦੇ ਅੰਦਰ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੇ ਹੋ। ਜੋ ਜੋ ਕਾਮਨਾ ਧਾਰ ਕੇ ਤੁਹਾਡੇ ਦਾਸ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ ਦੀਆਂ ਕਾਮਨਾਵਾਂ ਤੁਸੀਂ ਪੂਰੀਆਂ ਕਰਦੇ ਹੋ।
ਕਰੋ ਦੇਵ ਬ੍ਰਿੰਦਨ ਰੱਛਾ ਬਡੇਰੇ,
ਮਹਾਰਾਜ ਤੁਸੀਂ ਸਾਰੇ ਦੇਵਤਿਆਂ ਦੀ ਰੱਖਿਆ ਕਰਦੇ, ਸਰਬ ਦੇਵਤਿਆਂ ਦੀ ਰੱਖਿਆ ਤੁਸੀਂ ਕਰਦੇ ਹੋ। ਜਿਹੜੇ ਦੇਵਤੇ ਤੁਹਾਡੀ ਸ਼ਰਨ ਚ ਪੈਂਦੇ ਨੇ ਉਹਨਾਂ ਨੂੰ ਤੁਸੀਂ ਰੱਖਦੇ ਹੋ।
ਦੋਹੇਰਾ ਇਮ ਅਸ਼ਟਕ ਸੁਰ ਸਰਬ ਕਰ ਔਰ ਮੈਂ ਆਨੰਦ ਪਾਏ।
ਅਸ਼ਟਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਦਾ ਉਸਤਤ ਦਾ ਇਹ ਅਸ਼ਟਕ ਦੇਵਤਿਆਂ ਨੇ ਉਚਾਰਨ ਕੀਤਾ, ਔਰ ਗੁਰੂ ਸਾਹਿਬ ਦੀ ਉਸਤਤ ਕਰਕੇ ਸਰਬ ਦੇਵਤਿਆਂ ਦੇ ਹਿਰਦਿਆਂ ਵਿਚ ਆਨੰਦ ਦੀ ਅਵਸਥਾ ਬਣੀ ਹੈ, ਸਾਰਿਆਂ ਦੇ ਹਿਰਦੇ ਆਨੰਦਿਤ ਹੋਏ ਹਨ।
ਦਰਸ਼ਨ ਪਰਸਨ ਸੁਰ ਸੇ ਗਮਨੇ ਪੁਨ ਸਮਦਾਏ,
ਸਤਿਗੁਰਾਂ ਦੇ ਦਰਸ਼ਨ ਪਰਸ ਕੇ ਸਾਰੇ ਦੇਵਤੇ ਬੜੇ ਖੁਸ਼ ਹੋਏ ਨੇ, ਔਰ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਫਿਰ ਨਾ ਸਾਰੇ ਦੇਵਤਿਆਂ ਨੇ ਵਾਪਸੀ ਪ੍ਰਸਥਾਨ ਕੀਤਾ, ਸਾਰੇ ਦੇਵਤੇ ਆਪੋ ਆਪਣੀਆਂ ਪੁਰੀਆਂ ਨੂੰ ਵਾਪਸ ਗਏ ਹਨ।
ਜੋ ਪਈ ਇੱਕ ਕੋਸ਼ਟ ਸਤਿਗੁਰੂ ਕਰਾਇਓ, ਨਾਮ ਪਤਾਲ ਪੁਰੀ ਤਿਸ ਗਏ ਗਾਇਓ।
ਖਾਲਸਾ ਜੀ ਹੁਣ ਸੁਣੋ, ਜਿਵੇਂ ਸਤਿਗੁਰਾਂ ਨੇ ਤਿਆਰੀ ਕੀਤੀ ਹੈ ਬੈਕੁੰਠ ਜਾਣ ਦੀ, ਗੁਰਦੇਵ ਨੇ ਇੱਕ ਕੋਠਾ ਤਿਆਰ ਕੀਤਾ ਹੈ, ਉਹ ਕੋਠਾ ਤਿਆਰ ਕਰਕੇ ਸਤਿਗੁਰਾਂ ਨੇ ਉਸਦਾ ਨਾਂ ਰੱਖਿਆ ਗੁਰਦੁਆਰਾ ਪਤਾਲਪੁਰੀ ਸਾਹਿਬ, ਜਿੱਥੇ ਕਿ ਸੰਗਤਾਂ ਦਰਸ਼ਨ ਕਰਦੀਆਂ ਨੇ ਨਾ। ਉਹ ਕੋਠਾ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾਇਆ, ਔਰ ਉਸ ਕੋਠੇ ਦਾ ਨਾਂ ਸਤਿਗੁਰਾਂ ਨੇ ਪਤਾਲਪੁਰੀ ਰੱਖਿਆ ਹੈ।
ਕੌਣ ਪ੍ਰਵੇਸ਼ ਤੁਸੀਂ ਮੈਂ ਚਾਹ ਸਭੀ ਅਨੁਕੋ ਬੁਲਾਏ ਕਰ ਪਾ।
ਮਹਾਰਾਜ ਜੀ ਹੁਣ ਉਹ ਜਿਹੜਾ ਪਤਾਲਪੁਰੀ ਕੋਠਾ ਬਣਵਾਇਆ ਉਹਦੇ ਚ ਸਤਿਗੁਰੂ ਪ੍ਰਵੇਸ਼ ਕਰਨਾ ਚਾਹੁੰਦੇ ਨੇ, ਉਹਦੇ ਅੰਦਰ ਜਾਣਾ ਚਾਹੁੰਦੇ ਨੇ ਕੋਠੇ ਵਿਚ, ਤੇ ਕੋਠੇ ਵਿਚ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਸਾਰਿਆਂ ਨੂੰ ਬੁਲਾ ਲਿਆ, ਜਿੰਨੀਆਂ ਸੰਗਤਾਂ ਨੇ ਜਿੰਨੇ ਸਿੱਖ ਨੇ ਸਾਰਿਆਂ ਨੂੰ ਮਹਾਰਾਜ ਜੀ ਨੇ ਬੁਲਾਇਆ ਹੈ।
ਆਪ ਜਾਣ ਪਰ ਲੋਕ ਮਝਾਰੇ ਜੁਤ ਕੁਟੰਬ ਸਭ ਸੰਗ ਉਚਾਰੇ।
ਵੈਕੁੰਠ ਨੂੰ ਜਾਣਾ, ਸੱਚਖੰਡ ਨੂੰ ਜਾਣਾ, ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਣਾ ਸਾਰਾ ਕੁਟੰਬ ਵੀ ਬੁਲਾ ਲਿਆ, ਮਾਤਾ ਮਰਵਾਈ, ਮਾਤਾ ਨਾਨਕੀ, ਸਾਹਿਬਜ਼ਾਦੇ ਵੀ, ਸਾਰੇ ਪਰਿਵਾਰ ਨੂੰ ਸਤਿਗੁਰੂ ਜੀ ਮਹਾਰਾਜ ਜੀ ਨੇ ਬੁਲਾਇਆ ਹੈ।
ਪੂਰਬ ਸ਼੍ਰੀ ਹਰਿ ਰਾਏ ਸਮੀਪ,
ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਪੋਤਰੇ ਔਰ ਗੁਰੂ ਪਾਤਸ਼ਾਹ ਤੋਂ ਬਾਅਦ ਸੰਗਤ ਦੀ ਬਾਂਹ ਫੜਨ ਵਾਲੇ ਗੁਰਦੇਵ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਸਤਿਗੁਰੂ
ਗੁਰੂ ਹਰ ਰਾਏ ਸਾਹਿਬ ਜੀ ਆ ਕੇ ਬੈਠੇ ਨੇ, ਫਿਰ ਜੋਧ ਰਾਏ ਮਹਾਰਾਜ ਜੀ ਦਾ ਬੜਾ ਸ਼ਰਧਾਲੂ ਸੇਵਕ ਹੈ, ਇਹ ਵੀ ਚੱਲ ਕੇ ਆਇਆ ਤੇ ਬੈਠਾ ਹੈ।
ਗੁਰ ਕਰਨੀ ਦੋਨੋਂ ਸੁਣ ਆਏ,
ਸਤਿਗੁਰਾਂ ਦੀਆਂ ਦੋਨੋਂ ਘਰ ਵਾਲੀਆਂ, ਦੋਨੋਂ ਮਹਿਲ, ਮਾਤਾ ਮਰਵਾਈ ਤੇ ਮਾਤਾ ਨਾਨਕੀ ਜੀ ਵੀ ਆਏ ਹਨ।
ਇਹਨਾਂ
ਦਾ ਹਿਰਦਾ ਬੜਾ ਛੋਭ ਵਿਚ ਹੈ ਦੋਨੋਂ ਮਾਤਾਵਾਂ ਦਾ, ਔਰ ਆਪਣੇ ਨੇਤਰਾਂ ਚੋਂ ਅਸ਼ਰੂ ਵੀ ਵਹਾ ਰਹੀਆਂ ਨੇ, ਦੋਨਾਂ ਮਾਤਾਵਾਂ ਦੇ ਨੇਤਰ ਭਿੱਜੇ ਹੋਏ ਨੇ।
ਬ੍ਰਿੰਦ ਮਸੰਦ ਬਿਲੰਦ ਆਏ, ਸਿੱਖ ਸੰਗਤ ਇਕੱਤੀ ਸਮਦਾਏ।
ਬਹੁਤ ਸਾਰੇ ਮਸੰਦ ਆਏ ਨੇ ਇਕੱਠੇ ਹੋ ਕੇ, ਬਹੁਤ ਸਾਰੀਆਂ ਸੰਗਤਾਂ ਉਹ ਵੀ ਮਹਾਰਾਜ ਜੀ ਦੇ ਕੋਲ ਇਕੱਠੀਆਂ ਹੋ ਕੇ ਆਈਆਂ ਹਨ।
ਸਭ ਤੋਂ ਉੱਚ ਉਚਾਰ ਸੁਣਾਇਓ, ਹਮ ਸੋ ਕਹੋ ਜਥਾ ਜਿਸ ਪਾਇਓ।
ਸਾਰੀ ਸੰਗਤ ਨੂੰ ਉੱਚੀ ਆਵਾਜ਼ ਉਚਾਰ ਕੇ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਨੂੰ ਉੱਚੀ ਆਵਾਜ਼ ਵਿਚ ਉਚਾਰ ਕੇ ਕਹਿਣ ਲੱਗੇ,
ਹਮਰੀ ਤਿਆਰੀ ਹੈ ਪਰ ਲੋਕ ਧਰੋ ਆਨੰਦ ਨਾ ਕੀ ਜੈ ਸ਼ੋਕ।
ਮਹਾਰਾਜ ਜੀ ਕਹਿੰਦੇ ਭਾਈ ਜੇ ਕਿਸੇ ਦੇ ਮਨ ਚ ਕੋਈ ਖਿਆਲ ਹੈ ਤਾਂ ਉਹ ਸਾਡੇ ਨਾਲ ਸਾਂਝਾ ਕਰ ਲੋ, ਹੁਣ ਕਿਤੇ ਬਾਅਦ ਚ ਇਹ ਨਾ ਸੋਚਿਆ ਜੇ ਕਿ ਅਸੀਂ ਗੁਰੂ ਸਾਹਿਬ ਨਾਲ ਬਚਨ ਨਹੀਂ ਕਰ ਸਕੇ, ਕਿਸੇ ਨੇ ਕੋਈ ਬਚਨ ਕਰਨਾ ਤਾਂ ਕਰ ਲੋ, ਕਿਉਂਕਿ ਹੁਣ ਸਾਡੀ ਪਰਲੋਕ ਜਾਣ ਦੀ ਤਿਆਰੀ ਹੈ, ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਕਰਨਾ, ਸਾਰਿਆਂ ਨੇ ਆਨੰਦ ਸਹਿਤ ਆਨੰਦਿਤ ਰਹਿਣਾ ਹੈ।
ਸੁਣ ਸਭਨ ਕੇ ਮਨ ਮੁਰਝਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਸਾਰਿਆਂ ਦੇ ਮਨ ਮੁਰਝਾ ਗਏ।
ਕੀਕਰ ਬਿਲੋ ਚਿੰਨ ਜਲ ਭਰ ਆਏ,
ਬੜੇ ਛੇਤੀ ਨਾਲ ਹੀ ਅੱਖਾਂ ਵਿਚ ਜਲ ਭਰ ਆਇਆ ਸਿੱਖਾਂ ਦੇ ਜਦੋਂ ਉਨ੍ਹਾਂ ਨੇ ਸਤਿਗੁਰਾਂ ਦੇ ਪਰਲੋਕ ਜਾਣ ਦੀ ਗੱਲ ਸੁਣੀ।
ਬਦਨ ਸਦਨ ਦੁੱਖ ਜਿਮ ਅਰਬਿੰਦ ਕਰੇ ਪ੍ਰੇਮ ਕਿਉ ਹੀਰਤ ਬ੍ਰਿੰਦ।
ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਿਹਰੇ ਵੱਲ ਵੇਖ ਰਹੇ ਨੇ, ਕਮਲ ਵਾਂਗਰ ਖਿੜਿਆ ਮਹਾਰਾਜ ਜੀ ਦਾ ਸੁੰਦਰ ਚਿਹਰਾ ਸਾਰੇ ਵੇਖ ਰਹੇ ਨੇ, ਬੜੇ ਪ੍ਰੇਮ ਨਾਲ ਵੇਖ ਰਹੇ ਹਨ।
ਬੋਲਣ ਕੇ ਸਮਰੱਥ ਨੈ ਹੋਏ, ਇੱਕ ਟਕ ਗੁਰੂ ਸਰੂਪ ਕੋ ਜੋਏ।
ਬੋਲਣ ਦੀ ਤਾਕਤ ਨਹੀਂ ਪਈ, ਹੌਸਲਾ ਨਹੀਂ ਪਿਆ ਕਿਸੇ ਦੇ ਅੰਦਰ ਬੋਲਣ ਦਾ, ਸਭ ਇੱਕ ਟਕੀ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਵੱਲ ਵੇਖੀ ਜਾਂਦੇ ਨੇ, ਕਿਸੇ ਚ ਬੋਲਣ ਦੀ ਤਾਕਤ ਨਹੀਂ ਹੋਈ।
ਹਜ਼ਾਰੋ ਤੂਸ਼ਣ ਧਾਰੇ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਬੈਠੀ ਸੀ, ਪਰ ਸਾਰੇ ਚੁੱਪ ਚਾਪ ਬੈਠੇ ਨੇ, ਕੋਈ ਕੁਝ ਬੋਲ ਨਹੀਂ ਸਕਿਆ।
ਕਿਸਮਤ ਦੇ ਕਸ਼ਟ ਜਿਨ ਭਾਰੇ,
ਸਾਰਿਆਂ ਦੇ ਮਨ ਹੈਰਾਨੀ ਵਿਚ ਨੇ, ਔਰ ਬੜਾ ਵੱਡਾ ਡਾਢਾ ਕਸ਼ਟ ਹੈ ਸਾਰਿਆਂ ਦੇ ਹਿਰਦੇ ਅੰਦਰ ਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਸਾਡਾ ਵਿਛੋੜਾ ਪੈਣ ਲੱਗਾ, ਇਹ ਕਸ਼ਟ ਹੈ ਸਾਰਿਆਂ ਦੇ ਹਿਰਦੇ ਵਿਚ।
ਸਭ ਦਿਸ਼ ਦੇਖ ਬਹੁਰ ਗੁਰ ਕਹਿਓ, ਇਸ ਮੈਂ ਕਿਹਾ ਅਚਰਜ ਤੁਮ ਲਿਓ।
ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਮੁਰਝਾਏ ਮੂੰਹ ਨਾਲ ਬੈਠਿਆ ਵੇਖਿਆ ਨਾ, ਤੇ ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਿੱਖੋ ਇਹਦੇ ਚ ਕੀ ਹੈਰਾਨੀ ਦੀ ਗੱਲ ਹੈ, ਇਹਦੇ ਚ ਇਹੋ ਜੀ ਕਿਹੜੀ ਅਚਰਜਤਾ ਦੀ ਗੱਲ ਹੈ, ਇਸ ਜਗਤ ਦਾ ਪ੍ਰਵਾਹ ਤਾਂ ਹੈ ਹੀ ਐਸਾ, ਇਹ ਸੰਸਾਰ ਦੀ ਬਣਤਰ ਤਾਂ ਪਰਮਾਤਮਾ ਨੇ ਮੁੱਢ ਤੋਂ ਬਣਾਈ ਹੀ ਐਸੀ ਹੈ।
ਸਲਤਾ ਸਮ ਜਗ ਕੋ ਪਰਵਾਹ,
ਜਿਵੇਂ ਦਰਿਆ ਵਹਿੰਦਾ ਨਾ, ਵਹਿੰਦੇ ਦਰਿਆ ਦੇ ਸਮਾਨ ਇਹ ਜਗਤ ਦਾ ਪ੍ਰਵਾਹ ਹੈ।
ਫਿਰੈ ਨ ਕੋ ਸਭ ਚਲ ਜਾ।
ਇਹਦੇ ਵਿਚ ਕੋਈ ਥਿਰ ਨਹੀਂ ਰਹਿੰਦਾ, ਜਿਵੇਂ ਆਏ ਨੇ ਉਸੇ ਤਰ੍ਹਾਂ ਅੱਗੇ ਨੂੰ ਚਲਦੇ ਜਾ ਰਹੇ ਨੇ। ਇਹੀ ਸਾਰੇ ਸੰਸਾਰ ਦੀ ਬਣਤਰ ਤੇ ਖੇਡ ਹੈ।
ਜੋ ਜੇ ਅਨਹੋਤ ਹੇਤ ਕੋ ਹੇਰ।
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਅਨਹੋਣੀ ਨੂੰ ਵੇਖੋ ਨਾ ਕਿ ਅਨਹੋਣੀ ਹੈ, ਇਹ ਤਾਂ ਹੋਇਆ ਨੀ ਕਦੇ ਪਹਿਲਾਂ, ਫਿਰ ਤਾਂ ਤੁਸੀਂ ਸੋਚੋ ਪਰ ਇਹ ਅਨਹੋਣੀ ਥੋੜੀ ਹੈ, ਇਹ ਤਾਂ ਹੋਣੀ ਹੈ, ਏਦਾਂ ਹੀ ਹੁੰਦਾ ਆਇਆ ਸੰਸਾਰ ਵਿਚ।
ਸੋਚ ਬੇ ਲਖੋ ਬਦੇਰੋ।
ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿਚ ਉਚਿਤ ਸੋਚਣਾ ਸੋਚੋ, ਜੋ ਸੋਚਣਾ ਚਾਹੀਦਾ।
ਇਹ ਤੋ ਸਦਾ ਹੋਤ ਹੈ, ਇਹ ਤੋ ਸਦਾ ਹੋਤੀ ਆਏ, ਕਰੋ ਵਿਚਾਰਨ ਫਿਰ ਕੇ ਪਾਏ।
ਮਹਾਰਾਜ ਜੀ ਕਹਿੰਦੇ ਤਾਂ ਸਦਾ ਹੀ ਹੁੰਦਾ ਆਇਆ। ਵੇਖੋ ਤੁਸੀਂ ਇਸ ਜਗਤ ਵਿਚ ਕੋਈ ਥਿਰ ਹੈ, ਕੋਈ ਥਿਰ ਰਿਹਾ ਇਸ ਜਗਤ ਵਿਚ? ਸਦਾ ਵਾਸਤੇ ਇੱਥੇ ਕੋਈ ਵੀ ਥਿਰ ਨਹੀਂ ਰਿਹਾ।
ਮਹਾ ਸਮਰੱਥ ਬੁੱਧ ਬਲ ਕੇਰੇ, ਫਿਰਿਓ ਨਾ ਜਗ ਕੋ ਭਏ ਕਨੇਰੇ।
ਬੜੇ ਬੁੱਧੀਮਾਨ, ਬੜੇ ਬੜੇ ਤਾਕਤਵਰ ਬੰਦੇ, ਬੜੇ ਬੜੇ ਬਲਵਾਨ ਲੋਕ ਹੋਏ ਨੇ ਸੰਸਾਰ ਵਿਚ, ਪਰ ਕੋਈ ਵੀ ਟਿਕ ਕੇ ਨਹੀਂ ਰਿਹਾ, ਕੋਈ ਵੀ ਇਹ ਸੰਸਾਰ ਵਿਚ ਸਦਾ ਵਾਸਤੇ ਥਿਰ ਨਹੀਂ ਰਿਹਾ।
ਯਾ ਤੇ ਕਰੋ ਨਾ ਨਿਜ ਨਿਜ ਯਾ ਤੇ ਕਰੋ ਸੋ ਨਿਜ ਨਿਜ ਕਾਂਖਾ।
ਇਸ ਕਰਕੇ ਤੁਸੀਂ ਆਪਣੇ ਮਨ ਦੀ ਜੋ ਜੋ ਕਾਂਖਾ ਹੈ,
ਅੰਤ ਸਮਾਂ ਆਪਣੋ ਪਾਖਾ,
ਤੁਸੀਂ ਸਾਡੇ ਕੋਲ ਦੱਸੋ ਜੇ ਕਿਸੇ ਦੇ ਮਨ ਚ ਕੋਈ ਖਿਆਲ ਹੈ, ਕਿਉਂਕਿ ਹੁਣ ਸਾਡਾ ਅੰਤਮ ਸਮਾਂ, ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ।
ਸ੍ਰੀ ਅਰ ਰਾਏ ਸੰਗ ਪੁਨ ਕਹਿਓ, ਜਥਾ ਜੋਗ ਕਰਬੋ ਜਿਮ ਲੈਰੋ।
ਫਿਰ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਸ੍ਰੀ ਹਰ ਰਾਏ ਜੀ, ਜਥਾ ਯੋਗ ਉਹੀ ਕਿਰਤ ਕਰਨੀ ਹੈ ਜੋ ਅਸੀਂ ਕਰਦੇ ਆਏ ਹਾਂ।
ਸੋ ਤੁਮ ਕਰੋ ਸਦਾ ਉਪਦੇਸ਼।
ਇਸੇ ਤਰ੍ਹਾਂ ਬ੍ਰਹਮ ਗਿਆਨ ਦਾ ਉਪਦੇਸ਼ ਸਾਰੀ ਸੰਗਤ ਨੂੰ ਦੇਣਾ, ਸਾਰਿਆਂ ਸਿੱਖਾਂ ਨੂੰ ਉਪਦੇਸ਼ ਦੇਣਾ ਹੈ।
ਕਾਚੋ ਸਿੱਖਨ ਕੇਰ ਕਲੇਸ਼।
ਔਰ ਆਪਣੇ ਸਿੱਖਾਂ ਦੇ ਕਲੇਸ਼ ਕੱਟਣੇ ਹਨ, ਉਪਦੇਸ਼ ਦੇ ਕੇ ਆਪਣੇ ਸਿੱਖਾਂ ਦੇ ਕਲੇਸ਼ਾਂ ਦੀ ਨਿਵਿਰਤੀ ਕਰਨੀ ਹੈ।
ਹਮ ਸਮਝਾ ਗੋ ਪਾਛਲ ਰਾਤੇ।
ਜਿਵੇਂ ਅਸੀਂ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਪਿਛਲੀ ਰਾਤ ਜਾਗਦੇ ਸੀ, ਸਾਡੇ ਵਾਂਗਰ ਤੁਸੀਂ ਵੀ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠਣਾ ਤੇ ਜਾਗਣਾ ਹੈ।
ਸੋਚ ਇਸ਼ਨਾਨ ਕਰੋ ਤਿਸ ਭਾਂਤੇ।
ਉਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਨਾ ਹੈ।
ਆਤਮ ਗਿਆਨ ਹਿਰਦੇ ਮੈਂ ਰੱਖਣ।
ਔਰ ਆਪਣੇ ਹਿਰਦੇ ਚ ਆਤਮ ਗਿਆਨ ਰੱਖਣਾ। ਮਹਾਰਾਜ ਜੀ ਦੁਨਿਆਵੀ ਤੌਰ ਤੇ ਇਹ ਉਪਦੇਸ਼ ਦੇ ਰਹੇ ਨੇ, ਅਸਲੀਅਤ ਇਹ ਹੈ ਕਿ ਗੁਰੂ ਹਰ ਰਾਏ ਸਾਹਿਬ ਜੀ ਨੂੰ ਉਪਦੇਸ਼ ਦੀ ਲੋੜ ਨਹੀਂ ਹੈ, ਪਰ ਦੇ ਰਹੇ ਨੇ ਕਿਉਂਕਿ ਸਾਡੇ ਵਰਗੇ ਸਾਰੇ ਪ੍ਰਾਣੀਆਂ ਨੂੰ ਉਪਦੇਸ਼ ਹੈ। ਮਹਾਰਾਜ ਜੀ ਕਹਿੰਦੇ ਹਿਰਦੇ ਵਿਚ ਆਤਮ ਗਿਆਨ ਦੀ ਭਾਵਨਾ ਰੱਖਣੀ ਹੈ।
ਭਗਤੀ ਉਪਾਸ਼ਨ ਕੀ ਜੈ ਭਾਖਣ।
ਭਗਤੀ ਦੀ ਉਪਾਸ਼ਨਾ ਕਰਨੀ ਹੈ, ਔਰ ਹਰ ਵਕਤ ਆਪਣੇ ਸਿੱਖਾਂ ਨੂੰ ਵੀ ਭਗਤੀ ਦਾ ਹੀ ਉਪਦੇਸ਼ ਦੇਣਾ ਹੈ।
ਜਿਸ ਤੇ ਹੋਏ ਮੇਰੇ ਜਾਦ ਪਲੇਰੇ, ਸੋ ਕਰ ਤੋ ਚਿੱਤ ਹੈ ਤੇਰੇ।
ਜਿਹਦੇ ਨਾਲ ਚੰਗੇ ਢੰਗ ਨਾਲ ਮਰਿਆਦਾ ਹੋਵੇ, ਉਹ ਕਰਤੂਤ, ਉਹ ਮਰਿਆਦਾ ਤੁਸੀਂ ਧਾਰਨ ਕਰਨੀ ਹੈ।
ਅਪਰ ਜੇ ਬੂਜਨ ਕੋ ਕੱਚ ਚਾਹੋ।
ਮਹਾਰਾਜ ਜੀ ਕਹਿੰਦੇ ਸ੍ਰੀ ਹਰ ਰਾਏ ਜੀ, ਜੇ ਤੁਸੀਂ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਹੋ, ਜੇ ਤੁਹਾਡੇ ਮਨ ਵਿਚ ਕੋਈ ਖਿਆਲ ਹੈ, ਜੇ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ,
ਮਨ ਕੀ ਬਾਤ ਕਰੋ ਹਮ ਪਾਏ।
ਮਨ ਦੀ ਗੱਲ ਸਾਡੇ ਨਾਲ ਸਾਂਝੀ ਕਰ ਲੋ, ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਪੁੱਛ ਲਵੋ।
ਚਲੋ ਧੀਰ ਅਭਿਸ਼ੋਕ ਨਾ ਕਰੀਏ।
ਤੁਸੀਂ ਹੁਣ ਧੀਰਜ ਰੱਖਣਾ, ਕਿਉਂਕਿ ਸਾਰੀ ਸੰਗਤ ਦੇ ਥੰਮ ਹੁਣ ਤੁਸੀਂ ਹੋ, ਤੁਸੀਂ ਧੀਰਗ ਧਰਨਾ ਔਰ ਆਪਣੇ ਮਨ ਚ ਸ਼ੋਕ ਨਹੀਂ ਕਰਨਾ।
ਸੰਗਤ ਸਹਿਤ ਮਸੰਦ ਸੰਭਰੀਏ।
ਸਾਰੀ ਸੰਗਤ ਨੂੰ, ਸਾਰੇ ਮਸੰਦਾਂ ਸਹਿਤ ਤੁਸੀਂ ਸੰਭਾਲਣਾ, ਸਾਰੀ ਸੰਗਤ ਨੂੰ ਹੁਣ ਤੁਸੀਂ ਸੰਭਾਲਣਾ ਹੈ।
ਕਰੋ ਜਥਾ ਯੋਗ ਸਭ ਸੰਗ, ਮਮ ਸਮਾਨ ਹੈ ਤੇਰੋ ਅੰਗ।
ਤੁਸੀਂ ਹਮੇਸ਼ਾ ਜਥਾ ਯੋਗ ਉਹੀ ਕੰਮ ਕਰਨਾ ਹੈ ਜੋ ਅਸੀਂ ਕਰਦੇ ਰਹੇ ਹਾਂ, ਅਸੀਂ ਤੁਹਾਡੇ ਨਾਲ ਹੀ ਹਾਂ, ਸਾਨੂੰ ਆਪਣੇ ਤੋਂ ਵੱਖਰਾ ਨਾ ਜਾਣਿਆ ਜੇ, ਜਿਵੇਂ ਹੁਣ ਤੱਕ ਤੁਹਾਡੇ ਨਾਲ ਸੀ, ਇਸ ਤਰ੍ਹਾਂ ਅੱਗੇ ਨੂੰ ਵੀ ਤੁਹਾਡੇ ਨਾਲ ਹੀ ਵਰਤਾਂਗੇ।
ਸੁਨਤ ਪਿਤਾ ਮੇ ਕੀ ਸ਼ੁਭ ਬਾਨੇ, ਖੀਰੀਆਰ ਲਾਏ ਸੋ ਬਿਨੈ ਬਖਾਨੇ।
ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਬਚਨ ਸੁਣੇ ਨੇ ਗੁਰੂ ਹਰ ਰਾਏ ਸਾਹਿਬ ਨੇ, ਤੇ ਇਹ ਬਚਨ ਸੁਣ ਕੇ ਮਹਾਰਾਜ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਬੋਲੇ ਹਨ,
ਤੁਰਕ ਮੁਲਕ ਪਤੀ ਸ਼ਤਰੂ ਹਮਾਰੇ।
ਲਗੇ ਮਹਾਰਾਜ ਤੁਰਕ ਪਤੀ ਬਾਦਸ਼ਾਹ ਸ਼ਾਹ ਜਹਾਨ ਜੋ ਇਸ ਹਿੰਦੁਸਤਾਨ ਦਾ ਬਾਦਸ਼ਾਹ ਹੈ ਉਹ ਸਾਡਾ ਦੁਸ਼ਮਣ ਹੈ, ਉਹਦੇ ਨਾਲ ਸਾਡੀ ਦੁਸ਼ਮਣੀ ਹੈ।
ਐਨਾ ਕੁਛ ਯਾਦ ਮੈਂ ਭਾਰੇ।
ਮਹਾਰਾਜ ਉਹਦੇ ਕੋਲ ਫੌਜਾਂ ਵੀ ਬਹੁਤ ਨੇ, ਉਹਦੇ ਕੋਲ ਖਜ਼ਾਨਾ ਵੀ ਬਹੁਤ ਹੈ, ਉਹਦੇ ਕੋਲ ਲੜਨ ਵਾਸਤੇ ਬੜੇ ਬੜੇ ਵੱਡੇ ਕਿਲੇ ਹਨ।
ਤਿੰਨ ਸੋ ਕਹਾ ਕਰੇ ਬਖਿਆ ਤੇ।
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਉਹਦੇ ਨਾਲ ਅਸੀਂ ਕੀ ਕਰਨਾ, ਉਹ ਹੁਕਮ ਕੀ ਹੈ ਸਾਡੇ ਵਾਸਤੇ।
ਕੌਣ ਸਥਾਨ ਬਣੇ ਰਿਪ ਘਾਤੇ।
ਕਿਹੜੀ ਜਗ੍ਹਾ ਤੇ ਅਸੀਂ ਦੁਸ਼ਮਣ ਦਾ ਘਾਤ ਕਰੀਏ, ਕਿਸ ਜਗ੍ਹਾ ਤੇ ਅਸੀਂ ਦੁਸ਼ਮਣ ਦਾ ਮੁਕਾਬਲਾ ਕਰੀਏ ਜੇ ਉਹ ਚੜ ਕੇ ਆਉਣ।
ਇਸ ਪੁਰਬ ਅਪਰ ਸਥਾਨ।
ਮਹਾਰਾਜ ਜੀ ਇਸੇ ਨਗਰ ਕੀਰਤਪੁਰ ਸਾਹਿਬ ਚ ਰਹੀਏ ਜਾਂ ਇੱਥੋਂ ਕਿਸੇ ਹੋਰ ਨਗਰ ਵਿਚ ਜਾ ਕੇ ਰਹੀਏ, ਆਪ ਜੀ ਦੀ ਸਾਡੇ ਪ੍ਰਤੀ ਕੀ ਆਗਿਆ ਹੈ, ਕੀ ਹੁਕਮ ਹੈ?
ਕਾਲੋ ਤੁਰਕਨ ਸੋ ਕਮਸਾਨ।
ਮਹਾਰਾਜ ਜਿੱਥੇ ਆਪ ਜੀ ਆਗਿਆ ਕਰੋਗੇ ਤੁਰਕਾਂ ਦੇ ਨਾਲ ਘਮਾਸਾਨ ਜੰਗ ਕਰਨ ਨੂੰ ਮੈਂ ਵੀ ਤਿਆਰ ਹਾਂ, ਮੈਂ ਤੁਹਾਡਾ ਪੋਤਰਾ ਹਾਂ ਸਤਿਗੁਰੂ, ਤੇ ਜਿਵੇਂ ਤੁਸੀਂ ਜੰਗ ਲੜੇ ਨੇ ਉਸੇ ਤਰ੍ਹਾਂ ਤੁਰਕਾਂ ਨਾਲ ਜੰਗ ਲੜਨ ਵਾਸਤੇ ਮੈਂ ਵੀ ਤਿਆਰ ਹਾਂ, ਕਮਰ ਕੱਸਾ ਮੇਰਾ ਵੀ ਕੀਤਾ ਹੋਇਆ।
ਲਥੇਰ ਪਥੇਰ ਮਿਸਾਲਾ,
ਲਥੇਰ ਪਥੇਰ ਕਰਕੇ ਰੱਖ ਦਿਆਂਗਾ ਸਾਹਿਬ ਜੀ, ਆਪ ਜੀ ਦਾ ਹੁਕਮ ਚਾਹੀਦਾ, ਆਪ ਜੀ ਦੀ ਆਗਿਆ ਚਾਹੀਦੀ ਹੈ। ਜੇ ਤੁਰਕਾਂ ਦਾ ਦਲ ਆਏਗਾ ਤੇ ਤੁਰਕਾਂ ਦੇ ਦਲ ਨੂੰ ਮਾਰ ਕੇ ਲਥੇਰ ਪਥੇਰ ਕਰਾਂਗਾ।
ਪਰ ਜੰਗ ਰਿਪ ਹੱਤੇ ਕਰਾਲਾ।
ਮਹਾਰਾਜ ਜੰਗ ਪਵੇਗਾ ਤੇ ਉਸ ਭਿਆਨਕ ਕਮਾਸਾਨ ਜੰਗ ਵਿਚ ਦੁਸ਼ਮਣ ਦਾ ਨਾਸ ਕਰਾਂਗਾ।
ਸੁਣ ਤੋ ਸਭਾ ਸਭ ਅਤ ਪੁੱਤ ਭਏ, ਦੇਖੋ ਕਾ ਸੁਮਤੀ ਨਥੀਏ।
ਗੁਰੂ ਹਰ ਰਾਏ ਸਾਹਿਬ ਨੇ ਬੇਨਤੀ ਕੀਤੀ, ਸਾਰੀ ਸੰਗਤ ਨੇ ਸੁਣੀ ਤੇ ਸਾਰੀ ਸੰਗਤ ਸੁਣ ਕੇ ਬੜੀ ਹੈਰਾਨ ਹੋਈ, ਸਭ ਦੇ ਅੰਦਰ ਬੜੀ ਹੈਰਾਨੀ ਦੀ ਅਵਸਥਾ ਬਣੀ। ਕਹਿੰਦੇ ਵੇਖੋ ਜੀ 13 ਸਾਲ ਦੀ ਛੋਟੀ ਜੀ ਉਮਰ ਤੇ ਅੰਦਰ ਵਿਚਾਰ ਕਿੰਨੀ ਵੱਡੀ ਹੈ, ਗੱਲ ਕਿੰਨੀ ਵੱਡੀ ਕਹਿ ਰਹੇ ਨੇ, ਕਿਉਂਕਿ ਸਾਰੀ ਸੰਗਤ ਦੇ ਮਨ ਚ ਵੀ ਇਹੀ ਖਿਆਲ ਚੱਲ ਰਹੇ ਸੀ। ਹੁਣ ਸੰਗਤ ਦੀ ਸੰਤੁਸ਼ਟੀ ਵਾਸਤੇ ਗੁਰੂ ਹਰ ਰਾਏ ਸਾਹਿਬ ਨੇ ਬੇਨਤੀ ਕੀਤੀ ਤੇ ਸਾਰੀ ਸੰਗਤ ਸੁਣ ਕੇ ਹੈਰਾਨ ਹੋਈ ਹੈ।
ਅਲਪ ਬੈਸ ਬਿਰਦਨ ਸਮ ਬੋਲੇ,
ਛੋਟੀ ਉਮਰ ਹੈ ਪਰ ਜਿਵੇਂ ਵੱਡੇ ਗੱਲਾਂ ਕਰਦੇ ਨੇ ਉਦਾਂ ਬੋਲੇ ਹਨ।
ਸਮਰਤ ਗੁਰਿਆਈ ਕੋਲੇ,
ਅਸਲ ਵਿਚ ਗੱਲ ਤਾਂ ਇਹ ਹੈ ਕਿ ਗੁਰਿਆਈ ਨੂੰ ਪ੍ਰਾਪਤ ਕਰਕੇ ਗੁਰੂ ਹਰ ਰਾਏ ਸਾਹਿਬ ਵੀ ਸਮਰੱਥ ਹੋ ਗਏ। ਅਸਲ ਵਿਚ ਹੁਣ ਉਮਰਾਂ ਦੀ ਗੱਲ ਨਹੀਂ ਰਹੀ, ਹੁਣ ਤਾਂ ਅੰਦਰ ਜਿਹੜੀ ਜੋਤ ਹੈ ਉਹਦੀ ਗੱਲ ਹੈ, ਜੋਤ ਇਹਨਾਂ ਅੰਦਰ ਆ ਗਈ ਹੈ ਇਸੇ ਕਰਕੇ ਹੁਣ ਸਮਰੱਥ ਹੋ ਗਏ ਹਨ।
ਸਤਿਗੁਰ ਪੋਤਰੇ ਕੋ ਮੁਖ ਦੇਖ,
ਮਹਾਰਾਜ ਜੀ ਨੇ ਆਪਣੇ ਪੋਤਰੇ ਦਾ ਮੁਖ ਵੇਖਿਆ।
ਹੋਏ ਪ੍ਰਸੰਨ ਸੁਬੀਰ ਪਰੇਖ,
ਮਹਾਰਾਜ ਪ੍ਰਸੰਨ ਹੋਏ ਕਿ ਸਾਡਾ ਪੋਤਰਾ ਵੀ ਯੋਧਾ, ਸਾਡਾ ਪੋਤਰਾ ਵੀ ਵੀਰ ਅਸੀ ਗੱਲਾਂ ਕਰ ਰਿਹਾ, ਵੀਰਾਂ ਤੇ ਯੋਧਿਆਂ ਵਾਲੀਆਂ ਗੱਲਾਂ ਕਰ ਰਿਹਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ,
ਕਹੋ ਤਬੈ ਤੁਮ ਕਭੂ ਨਾ ਲੜੋ।
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਸ੍ਰੀ ਹਰ ਰਾਏ ਜੀ ਤੁਸੀਂ ਕਦੇ ਵੀ ਲੜਾਈ ਨਹੀਂ ਕਰਨੀ, ਤੁਸੀਂ ਕਦੇ ਵੀ ਜੰਗ ਨਹੀਂ ਲੜਨਾ।
ਸ਼ਤਰੂ ਨੂੰ ਦਿਸਤੇ ਸ਼ਾਂਤੀ ਧਰੋ,
ਦੁਸ਼ਮਣਾਂ ਵੱਲੋਂ ਤੁਸੀਂ ਸ਼ਾਂਤ ਹੋ ਕੇ ਰਹਿਣਾ, ਦੁਸ਼ਮਣਾਂ ਵੱਲ ਤੁਸੀਂ ਸ਼ਾਂਤ ਹੋ ਕੇ ਰਹਿਣਾ।
ਕਿਸ ਬਿਦ ਤੇ ਨਾ ਕਰੋ ਬਖੇੜਾ,
ਕਿਸੇ ਵੀ ਪ੍ਰਕਾਰ ਨਾਲ ਕਦੇ ਤੁਸੀਂ ਬਖੇੜਾ ਨਹੀਂ ਕਰਨਾ, ਜੰਗ ਨਹੀਂ ਲੜਨਾ।
ਸੰਭਾਲੋ ਵੈਰ ਵਡੇਰਾ,
ਤੁਸੀਂ ਆਪਣੇ ਵੈਰ ਨੂੰ ਨਹੀਂ ਸੰਭਾਲਣਾ, ਜੋ ਅਸੀਂ ਕਰ ਦਿੱਤਾ ਹੋ ਗਿਆ ਪਰ ਤੁਸੀਂ ਹੁਣ ਜੰਗ ਨਹੀਂ ਲੜਨਾ।
ਸੈਨਾ ਦੋ ਸੈ ਦੋਏ ਹਜ਼ਾਰ, ਰੱਖੋ ਸੰਗ ਸੁਚੇਤੀ ਧਾਰ।
ਜੰਗ ਦੀ ਮਰਿਆਦਾ ਨਹੀਂ ਛੱਡਣੀ, ਜੰਗ ਲੜਨਾ ਨਹੀਂ ਹੈ ਪਰ ਜੰਗੀ ਤਿਆਰੀ ਰੱਖਣੀ ਹੈ। 2200 ਘੋੜ ਸਵਾਰ ਆਪਣੇ ਨਾਲ ਹਰ ਵੇਲੇ ਰੱਖਣੇ ਨੇ ਤੁਸੀਂ, 2200 ਘੋੜ ਸਵਾਰ ਯੋਧੇ, ਤਿਆਰ ਬਰ ਤਿਆਰ ਯੋਧੇ, ਉਹ ਤੁਸੀਂ ਹਰ ਵਕਤ ਆਪਣੇ ਨਾਲ ਰੱਖਣੇ ਨੇ।
ਕਦਾਚਿਤ ਰਣ ਕੋ ਚਾਹੋ,
ਔਰ ਤੁਸੀਂ ਆਪ ਕਦਾਚਿਤ ਜੰਗ ਨਹੀਂ ਚਾਹੁਣਾ ਨਾ ਹੀ ਜੰਗ ਲੜਨਾ।
ਭੋਗੋ ਆਨੰਦ ਬੈਠ ਘਰ ਮਾਓ,
ਤੁਸੀਂ ਘਰ ਵਿਚ ਬੈਠੇ ਆਨੰਦ ਮਾਣੋ اور جنگی تیاریاں کری چلو پر جنگ نہیں لڑنا.
پھر یار رائے کہو سن پھیر گیرپ لے کر سینک نیر.
پھر گرو ہر رائے صاحب جی بولے مہاراج میں تا نہیں لڑاں گا پر جے دشمن فوج لے کے آ جائے جے دشمن فوجاں لے کے چڑھ کے آ جان
جے آوے ہم پر بل دھرے
بل تار کے جے ساڈے تے چڑھ کے آ جان
پرے گرب تو جے لک پرے
تے او ہنکار نال بھرے ہوئے چڑھ کے لڑن واسطے آ پہنچن
تب کیا کرے حکم سو کرو ہوئے اوش کرن اور دھرو.
مہاراج پھر اسی کی کراں گے حکم کرو. پھر تا مہاراج جنگ لڑنا ہی پئے گا نا جی فوجی چڑھ کے آ گئی گھر ہی آ گئے تے پھر تا مہاراج اوشیہ کی جنگ لڑنا پئے گا پھر ادو ساڈے لئی کی حکم ہے.
سن کرپال شب باک بکھانا
گرو ہر گوبند صاحب جی بولے
جی تم پر چڑھ کر پیانا.
مہاراج جی کہندے سری ہر رائے جی جے دشمنا دی فوج تواڈے تے چڑھ کے آ بھی گئی
اونے آون پاوے کیسے
بچن کردے ہیں رستے وچ ہی رہ جان گے تواڈے تک نہیں آ سکن گے رستے چ
نفل پر کن دندا جیسے
جویں کلے بدل گرج دے کوئی فائدہ نہیں نا کردے کسے دا کہندے اسی طرح او بھی نشفل ہو جان گے گل جانا نا اولا پہندا زمین دے اتے تو گل جانا پہندیا مہاراج کہندے ادا گل جان گے راہ وچ جڑے تواڈے تے چڑھ کے آن گے
تم لو پراپت ہوئے نائے
تک پراپت نہیں ہو سکن گے تواڈے تک نہیں آ سکن گے
اے بار تم کو ان مٹ جا اے بار تم کو انمٹ جانو بیٹھے سدا آنند کو ٹھانو.
اے شری ہر رائے صاحب جی اے ساڈا ور ہے ور تے اے ور تواڈے لئی سدا واسطے تھر ہے تسی بس اپنے گھر چ بیٹھے آنند مانو آنند سہت سنگتاں نوں درشن دیو.
سن کر شری ہر رائے آنند چرن پتا میں جگ بندے
سن کے گرو ہر رائے صاحب جی بڑے آنندت ہوئے اور اپنے پتاما شری گرو ہرگوبند صاحب دے چرنا تے بندنا کیتی ہے اور گرو ہرگوبند صاحب جی سچ کھنڈ جان دیا تیاریاں کر رہے نے سنگت نو اپدیش دے رہے نے. وہ کتھا آپ جی اگلے پرسنگا چ سرون کرو گے.